ਸਾਰੀਆਂ ਸੱਟਾਂ ਲਈ ਇਨਸਾਫ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ ਜਰੂਰੀ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ। ਫੋਨ 416-994-8989, 416-994-8989, 416-994-8989। ਵਕੀਲ ਬ੍ਰਿਜ ਮੋਹਨ।
Sending happiness back home doesn't cost you anything. Send money instantly with zero fees at exceptional exchange rates. ICICI Bank Money to India. Transfer Bharose Ka. A product of ICICI Bank Canada. Please visit icicibank.ca or download the Money to India Canada app to know more. Terms and conditions apply.
ਸਿੰਮੀ, ਆ ਤੈਨੂੰ ਬੇਬੇ ਨਾਲ ਮਿਲਾ ਕੇ ਲਿਆਵਾਂ।
ਬੇਬੇ ਆ ਗਈ? ਸੱਚੀ?
ਹਾਂ, ਬੇਬੇ ਦੀ ਰਸੋਈ ਆ ਗਈ।
ਮਤਲਬ?
ਬੇਬੇ ਦੀ ਰਸੋਈ, ਦਾਦੀ ਤੇ ਮਾਂ ਦੇ ਹੱਥ ਦੇ ਸਵਾਦ ਦਾ ਖਾਣਾ, ਹੁਣ ਬ੍ਰੈਂਪਟਨ ਵਿੱਚ। ਤੁਸੀਂ ਸਾਰੇ ਆਓ, ਖਾਓ ਤੇ ਖੁਸ਼ੀ ਮਨਾਓ। ਸਵੇਰੇ 9 ਵਜੇ ਤੋਂ ਰਾਤ 10 ਵਜੇ ਤੱਕ।
ਕਿੱਥੇ?
2500 ਨਾਰਥ ਪਾਰਕ ਡਰਾਈਵ, ਯੂਨਿਟ 14, ਬ੍ਰੈਂਪਟਨ, ਅਵਾਨੀ ਵਾਲਾ ਪਲਾਜ਼ਾ, ਮੇਨ ਇੰਟਰਸੈਕਸ਼ਨ ਏਅਰਪੋਰਟ ਐਂਡ ਬਵੇਡ। ਫੋਨ ਨੰਬਰ 905-458-0995, 905-458-0995।
ਵਾਹ ਬਈ ਵਾਹ, ਬੇਬੇ ਦੀ ਰਸੋਈ, ਨਜ਼ਾਰਾ ਆ ਗਿਆ।
You are listening to WTOR 770 AM, Youngstown, Toronto.
ਤੁਸੀਂ ਆਪਣੇ ਆਊਟਡੋਰ ਐਡਵੈਂਚਰ 2023 ਬ੍ਰੋਂਕੋ ਸਪੋਰਟਸ ਦੇ ਵਿੱਚ ਸ਼ੁਰੂ ਕਰ ਸਕਦੇ ਹੋ, ਔਰ ਆਪਣੇ ਤਮਾਮ ਵਾਈਲਡ ਰਾਈਡਸ ਔਰ ਖੂਬਸੂਰਤ ਨਜ਼ਾਰਿਆਂ ਦਾ 7 ਅਵੇਲੇਬਲ ਗੋਟ ਮਾਡਲਸ ਦੇ ਵਿੱਚ ਆਨੰਦ ਲੈ ਸਕਦੇ ਹੋ। ਇਸ ਵੇਲੇ ਤੁਹਾਨੂੰ 3.99 APR ਪਰਚੇਸ ਫਾਈਨੈਂਸਿੰਗ ਤਮਾਮ ਹੀ 2023 ਬ੍ਰੋਂਕੋ ਸਪੋਰਟਸ ਮਾਡਲਸ ਦੇ ਉੱਤੇ 72 ਮਹੀਨਿਆਂ ਤੱਕ ਮਿਲ ਰਹੀ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਜਾਂ forddealers.ca ਨੂੰ ਅੱਜ ਹੀ।
Good news for holiday season shoppers, Liza Cosmetic is back with huge discount on brand name product. Ji haan, zabardast brand name selection of perfumes, cosmetics, skincare brands, health beauty brands, fashion purses, designer sunglasses and chocolates. Up to 80% discount. Aapko aana hai 135 Commerce Valley Drive East in Markham. Sale sirf Friday, Saturday, Sunday or Monday, November 18th to December 10th. For more information visit lizacosmetics.com.
ਕਾਸ਼ ਘਰ ਪੈਸੇ ਭੇਜਣਾ ਆਸਾਨ ਤੇ ਸੁਖਾਲਾ ਹੁੰਦਾ। CIBC ਗਲੋਬਲ ਮਨੀ ਟ੍ਰਾਂਸਫਰ ਦੇ ਨਾਲ ਵਿਦੇਸ਼ਾਂ ਵਿੱਚ ਵਸੇ ਤੁਹਾਡੇ ਪਿਆਰੇ ਉਸੇ ਦਿਨ ਸਥਾਨਕ ਮਨੀ ਗ੍ਰਾਮ ਕੇਂਦਰਾਂ ਤੋਂ ਕੈਸ਼ ਪਿਕਅਪ ਕਰ ਸਕਦੇ ਹਨ, ਯਾਨੀ ਕਿ ਉਹ ਪੈਸਾ ਉਸੇ ਦਿਨ ਲੈ ਸਕਦੇ ਹਨ ਜਿਵੇਂ ਕਿ ਇਹ ਦਿਨ। ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 CIBC ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ। ਵਧੇਰੀ ਜਾਣਕਾਰੀ ਲਈ CIBC.com/cashpickup ਤੇ ਜਾਓ। ਸ਼ਰਤਾਂ ਅਤੇ CIBC ਫੋਰਨ ਐਕਸਚੇਂਜ ਰੇਟਸ ਲਾਗੂ। CIBC ਐਂਬੀਸ਼ਨਸ ਮੇਡ ਰੀਅਲ।
ਰੋਨਾ ਪਲੱਸ ਵਿਖੇ ਬ੍ਰੈਂਪਟਨ ਨੂੰ ਆਪਣਾ ਘਰ ਕਹਿਣ ਵਿੱਚ ਸਾਨੂੰ ਖੁਸ਼ੀ ਹੈ।
ਕਿੰਨੀ ਖੁਸ਼ੀ!
ਨਵੇਂ ਡਰਿਲ ਸੈੱਟ ਵਾਲੇ ਕਾਰਪੈਂਟਰ, ਪੇਂਟ ਦੇ ਨਵੇਂ ਰੰਗਾਂ ਵਾਲੇ ਡੈਕੋਰੇਟਰ ਅਤੇ ਵੱਡਾ ਐਲਾਨ ਕਰਨ ਵਾਲੇ ਰੇਡੀਓ ਅਨਾਉਂਸਰ ਨਾਲੋਂ ਵੀ ਜ਼ਿਆਦਾ ਖੁਸ਼ੀ ਹੈ। 7 ਦਸੰਬਰ ਤੋਂ ਤੁਹਾਡੇ ਲੋਕਲ ਲੋ ਸਟੋਰ ਰੋਨਾ ਪਲੱਸ ਸਟੋਰ ਬਣ ਜਾਣਗੇ। ਸਾਡੇ ਨਾਲ ਸਾਡੀ ਗ੍ਰੈਂਡ ਓਪਨਿੰਗ ਦੇ ਜਸ਼ਨ ਮਨਾਓ। 10 ਦਸੰਬਰ ਨੂੰ ਮੁਫਤ ਸਨੈਕਸ, ਐਕਟੀਵਿਟੀਜ਼ ਅਤੇ ਪੂਰੇ ਪਰਿਵਾਰ ਲਈ ਸਰਪ੍ਰਾਈਜ਼ਸ, ਨਾਲ ਹੀ ਲੋਸ ਦੇ ਆਪਣੇ ਜਾਣੇ ਪਛਾਣੇ ਅਤੇ ਮਨਪਸੰਦ ਪ੍ਰੋਡਕਟਸ ਤੇ ਸ਼ਾਨਦਾਰ ਓਪਨਿੰਗ ਡੇ ਡੀਲਸ। ਆਪਣੇ ਨਵੇਂ ਰੋਨਾ ਪਲੱਸ ਸਟੋਰ ਵਿਖੇ ਆਓ, 10111 ਹਾਰਟਲੇਕ ਰੋਡ ਅਤੇ 370 ਕੈਨੇਡੀ ਰੋਡ ਸਾਊਥ ਤੇ। ਤੁਹਾਨੂੰ ਇੱਥੇ ਆ ਕੇ ਖੁਸ਼ੀ ਹੋਵੇਗੀ। ਡਿਟੇਲਸ ਲਈ rona.ca ਤੇ ਜਾਓ। rona.ca।
ਦਿੱਲੀ ਕੇਸਿਸ ਪੇ ਜਾਏ, ਜਹਾਂ ਆਪਕੋ ਮਿਲਤੀ ਹੈ ਅਮੇਜ਼ਿੰਗ ਡਾਈਨਿੰਗ ਐਕਸਪੀਰੀਅੰਸ, ਜਹਾਂ ਪੇ ਆਪਕੋ ਮਿਲਤੇ ਹੈ ਬੋਥ ਵੈਜੀਟੇਰੀਅਨ ਐਂਡ ਨਾਨ ਵੈਜੀਟੇਰੀਅਨ, ਜੋ ਲਾਰਜਲੀ ਬੇਸਡ ਹੈ ਇੰਡੀਅਨ ਕੁਜ਼ੀਨ, ਵੋ ਵੀ ਦਿੱਲੀ ਕੀ ਗਲੀਓ ਸੇ ਇੰਸਪਾਇਰਡ। ਦਿੱਲੀ ਕੇਸਿਸ ਪੇ ਖਾਣਾ ਬਣਤਾ ਹੈ ਏਕਦਮ ਫਰੈਸ਼ ਫਰੋਮ ਸਕ੍ਰੈਚ। ਔਥੈਂਟਿਕ ਇੰਡੀਅਨ ਡਿਸ਼ਿਜ਼ ਮਿਲਤੀ ਹੈ ਦੈਟ ਆਰ ਰਿਚ ਵਿਦ ਫਲੇਵਰਸ, ਰੇਅਰ ਹਰਬਸ ਐਂਡ ਐਕਸੋਟਿਕ ਸਪਾਈਸਿਸ।
Delicacies, 400 Rutherford, opposite Wonderland, in front of Vaughan Mills. Call them at 905-760-0352. That is 905-760-0352.
ਜੇਕਰ ਤੁਸੀਂ ਹਾਈ ਕੁਆਲਿਟੀ 4K IPTV ਦੀ ਤਲਾਸ਼ ਦੇ ਵਿੱਚ ਹੋ, ਜਿਹਦੇ ਵਿੱਚ ਹੋਣਗੇ ਵਰਲਡ ਵਾਈਡ ਚੈਨਲਸ, ਲਾਰਜੈਸਟ ਮੂਵੀ ਲਾਇਬ੍ਰੇਰੀ, ਤਾਂ ਅੱਜ ਹੀ ਸੰਪਰਕ ਕਰੋ ਟਸ਼ਨ IPTV ਨਾਲ। ਟਸ਼ਨ IPTV ਕੋ ਬਹੁਤ ਹੀ ਫਲੈਕਸੀਬਲ ਪੈਕੇਜਸ ਅਵੇਲੇਬਲ ਨੇ ਫੋਰ 1 ਈਅਰ, 3 ਈਅਰ ਐਂਡ 5 ਈਅਰਸ, ਅਤੇ ਇਹਨਾਂ ਦਾ ਸਭ ਤੋਂ ਪਾਪੂਲਰ ਪੈਕੇਜ ਹੈ 5 ਸਾਲ ਲਈ। ਹੁਣ ਤੁਸੀਂ ਸਬਸਕ੍ਰਿਪਸ਼ਨ ਲਵੋ IPTV ਦੀ ਸਿਰਫ $300 ਦੇ ਵਿੱਚ, ਅਤੇ IPTV ਬਾਕਸ ਤੁਹਾਨੂੰ ਬਿਲਕੁਲ ਫ੍ਰੀ ਦਿੱਤਾ ਜਾਏਗਾ, ਅਤੇ ਨਾਲ ਹੀ ਆਪਣੇ ਕਸਟਮਰਸ ਨੂੰ ਬੈਸਟ ਕਸਟਮਰ ਸਰਵਿਸ ਵੀ ਪ੍ਰੋਵਾਈਡ ਕਰਦੇ ਨੇ। ਅੱਜ ਹੀ ਕਾਲ ਕਰੋ ਟਸ਼ਨ IPTV ਨੂੰ 647-943-0707, 647-943-0707, ਜਾਂ ਫਿਰ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ tashantv.net। ਇੰਟਰਨੈਸ਼ਨਲ ਸੁਪਰ ਸਟਾਰ ਦਲਜੀਤ ਦੋਸਾਂਝ ਲੈ ਕੇ ਆ ਰਹੇ ਨੇ ਫਸਟ ਐਵਰ ਪੰਜਾਬੀ ਸਟੇਡੀਅਮ ਸ਼ੋਅ ਵੈਨਕੂਵਰ ਦੇ ਵਿੱਚ। ਜੁਆਇਨ ਕਰੋ ਦਲਜੀਤ ਦੋਸਾਂਝ ਨੂੰ, ਜੋ ਕਿ ਪਰਫਾਰਮ ਕਰਨਗੇ ਆਪਣੇ ਸਾਰੇ ਹਿੱਟ ਗੀਤ। ਪਹਿਲੇ ਇੰਡੀਅਨ ਆਰਟਿਸਟ ਟੂ ਬ੍ਰਿੰਗ ਹਿਸ ਸੋਲੋ ਟੂਰ ਟੂ BC ਪਲੇਸ, ਦਲਜੀਤ ਦੋਸਾਂਝ, ਦ ਲੂਮੀਨਾਟੀ ਟੂਰ। ਸ਼ਨੀਵਾਰ ਅਪ੍ਰੈਲ 27 ਨੂੰ ਐਟ BC ਪਲੇਸ। Tickets are on sale now at livenation.com and ticketmaster.ca. Don't miss it.
Fresh Tandoori Veg Non-Veg LLB Open Taza Laziz Khane Ka Lutf Uthao. Hafte Ke 7 Din Khula Hai. Now serves you with 2 locations at Queen Street, Kennedy. Opens 2 PM to 5 AM. Call 905-8740-111. That is 905-8740-111. And second location at Bramley and Bowood. Opens 24 hours, 7 days a week. Contact at 905-792-1711. That is 905-792-1711. Zaikedar Laziz Khao, Fresh Tandoori Parao. Khana Laziz, Har Dil Aziz.
ਕੀ ਗੱਲ ਜੱਸੀ, ਤੂੰ ਬੜਾ ਸਮਾਈਲ ਕਰ ਰਹੀ ਹੈ।
ਮਾਰੇ ਤਾਂ ਹੁਣ ਕਰਾਂਗੀ ਨੀ, ਟੀਥ ਵਾਈਟਨਿੰਗ ਜੋ ਕਰਾਈ ਹੈ।
ਕਿੱਥੋਂ, ਅਸੀਂ ਤਾਂ ਆਪ ਡੈਂਟਲ ਕਲੀਨਿਕ ਲੱਭ ਰਹੇ ਹਾਂ, ਬੱਚਿਆਂ ਦੇ ਬ੍ਰੇਸਿਸ ਵੀ ਲਗਵਾਉਣੇ ਨੇ।
ਤੂੰ ਹੁਣੇ ਕੰਟੈਕਟ ਕਰ ਕੰਟਰੀ ਸਾਈਡ ਡੈਂਟਲ ਕਲੀਨਿਕ ਨੂੰ, ਉਹ ਐਕਸੈਪਟ ਕਰ ਰਹੇ ਨੇ ਨਿਊ ਪੇਸ਼ੈਂਟਸ। ਕੰਟਰੀ ਸਾਈਡ ਡੈਂਟਲ ਕਲੀਨਿਕ, ਫੈਮਲੀ, ਬ੍ਰੇਸਿਸ, ਕਾਸਮੈਟਿਕ ਐਂਡ ਇਮਪਲਾਂਟ ਡੈਂਟਿਸਟਰੀ ਕਲੋਜ਼ ਟੂ ਯੋਰ ਹੋਮ। ਕੰਪ੍ਰੀਹੈਂਸਿਵ ਡੈਂਟਲ ਕੇਅਰ ਕੀਤੀ ਜਾਊਗੀ, ਅਪੁਆਇੰਟਮੈਂਟਸ ਈਜ਼ੀਲੀ ਅਵੇਲੇਬਲ ਹਨ, ਤੇ ਇੰਸ਼ੋਰੈਂਸ ਕੰਪਨੀ ਨੂੰ ਵੀ ਡਾਇਰੈਕਟਲੀ ਬਿਲ ਕਰ ਦਿੰਦੇ ਨੇ ਵਿਦ ਈਜ਼ੀ ਪੇਮੈਂਟ ਆਪਸ਼ਨ। ਡਾਕਟਰ ਨਾਜ਼ੀਆ ਰਹਿਮਾਨ ਨੂੰ ਹੁਣੇ ਕਾਲ ਕਰੋ ਤੇ ਖੁੱਲ ਕੇ ਕਰੋ ਸਮਾਈਲ। ਸਰਵ ਕਰਦੇ ਨੇ ਤੁਹਾਨੂੰ 2 ਲੋਕੇਸ਼ਨਸ ਤੋਂ, ਕੰਟਰੀਸਾਈਡ ਡੈਂਟਲ ਕਲੀਨਿਕ ਇਨ ਬ੍ਰੈਂਪਟਨ, ਏਅਰਪੋਰਟ ਰੋਡ ਐਂਡ ਸੈਂਡਲਵੁੱਡ ਦੀ ਇੰਟਰਸੈਕਸ਼ਨ ਤੇ। ਫੋਨ ਨੰਬਰ ਹੈ 905-458-6588, ਦੈਟ ਇਜ਼ 905-458-6588, ਐਂਡ ਦੂਜੀ ਲੋਕੇਸ਼ਨ ਹੈ ਡੈਂਟਿਸਟਰੀ ਔਨ ਮਿਸਿਸਾਗਾ, ਮਿਸਿਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੀ ਇੰਟਰਸੈਕਸ਼ਨ ਤੇ। ਫੋਨ ਨੰਬਰ ਹੈ 905-872-1100, ਦੈਟ ਇਜ਼ 905-872-1100।
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com. South Asian
Pulse. ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਰੇਡੀਓ ਵਾਈ ਔਰ ਚੈਨਲ ਵਾਈ ਤੇ ਬਹੁਤ ਬਹੁਤ ਸਵਾਗਤ ਹੈ, ਔਰ ਅਸੀਂ ਪ੍ਰੋਗ ਕਰਾਂਗੇ ਆਪਣੀ ਅਗਲੀ ਕਾਲ ਵੱਲ। ਜੀ ਔਜਲਾ ਸਾਹਿਬ, ਤੁਸੀਂ ਆਉਂਦੇ ਰਹੋ। ਹਾਂਜੀ ਔਜਲਾ ਸਾਹਿਬ, ਤੁਸੀਂ ਆਉਂਦੇ ਰਹੋ ਜੀ। ਆਈ ਥਿੰਕ ਤੁਹਾਡੀ ਲਾਈਨ ਕੱਟ ਗਈ ਹੈ, ਤੁਸੀਂ ਫੋਨ ਮਿਊਟ ਤੇ ਕੀਤਾ। ਸੁਰਿੰਦਰ ਜੀ, ਤੁਸੀਂ ਆਉਂਦੇ ਰਹੋ। ਸੁਰਿੰਦਰ ਜੀ, ਯੂ ਗੋ ਐਟ ਫਸਟ।
ਹੈਲੋ ਯੁਧਵੀਰ ਜੀ, ਮੈਂ ਤੁਹਾਨੂੰ ਵਿਸ਼ ਕਰਨਾ ਚਾਹੁੰਦਾ ਵੀ ਤੁਸੀਂ MP ਨੂੰ ਲਿਆਂਦਾ ਵੀ ਉਹ ਡਿਸਕਸ ਕਰ ਰਹੇ ਕ੍ਰਾਈਮ ਬਾਰੇ। ਇਹ ਜਿਹੜੀ ਹੈ ਨਾ ਸੀਰੀਅਸ ਪ੍ਰੋਬਲਮ ਜਿਹੜੀ ਹੈ ਨਾ, ਇਹਨਾਂ ਨੂੰ ਬਹੁਤ ਸੀਰੀਅਸਲੀ ਲੈਣਾ ਪੈਣਾ। ਇਹ ਜਿਹੜੀ ਉਹ ਕੋਰਟ ਚ ਕਰਾਂਗੇ, ਫਲਾਣਾ ਕਰਾਂਗੇ, ਇਹ ਤੇ ਇਹਨਾਂ ਨੂੰ ਆਰਡਰ ਕਰ ਦੇਣਾ ਚਾਹੀਦਾ ਵੀ ਜਿਹੜਾ ਵੀ ਕ੍ਰਾਈਮ ਚ ਇਨਵੋਲਵ ਹੈ, ਕਿਸੇ ਵੀ ਕਮਿਊਨਿਟੀ ਦਾ ਬੰਦਾ ਹੋਵੇ, ਜਿਹੜੇ ਸਟੂਡੈਂਟ ਆ, ਖਾਸ ਕਰ ਅੱਜ ਵੀ TV ਦੇ ਉੱਤੇ ਆ ਰਹੇ ਇੰਨੇ ਬੰਦੇ ਫੜੇ, ਅਰੈਸਟ ਕੀਤੇ ਆ, ਉਹ ਉਹਨਾਂ ਨੂੰ ਰਾਈਟ ਵੇ ਡਿਪੋਰਟੇਸ਼ਨ ਹੋਣਾ ਚਾਹੀਦਾ। ਜਦੋਂ ਇਹ ਡਰ ਨਹੀਂ ਹੋਏਗਾ, ਉਨੀ ਦੇਰ ਇਹਨਾਂ ਨੇ ਕ੍ਰਾਈਮ ਤੋਂ ਨਹੀਂ ਹਟਣਾ ਬੰਦਿਆਂ ਨੇ। ਹਾਂ, ਜਿਹੜੇ ਹੋਰ ਦੂਸਰੀ ਕਮਿਊਨਿਟੀ ਦੇ ਆ, ਉਹਨਾਂ ਦੇ ਵੀ ਸਖ਼ਤ ਇਹੋ ਜਿਹੇ ਕਾਨੂੰਨ ਬਣਾਏ ਜਾਣ ਜਿਹਦੇ ਨਾਲ ਕਿ ਇੱਥੇ ਦੀ ਜਨਤਾ ਨੂੰ, ਅਸੀਂ ਹੁਣ 35 ਸਾਲ ਹੋ ਗਏ ਇੱਥੇ ਰਹਿੰਦਿਆਂ ਨੂੰ, 36 ਸਾਲ ਅਸੀਂ ਉਦੋਂ ਉਸ ਟਾਈਮ ਦੇ ਉੱਤੇ ਇਹੋ ਜਿਹੀ, ਯੂਰਪ 'ਚ ਵੀ ਲੈ ਲਓ, ਉੱਥੇ ਠੀਕ ਆ ਵਾਇਲੈਂਸ ਹੋਰ ਤਰ੍ਹਾਂ ਦੀ ਆ, ਪਰ ਉੱਥੇ ਇਹੋ ਜਿਹੀਆਂ ਚੋਰੀਆਂ ਨਹੀਂ ਹੁੰਦੀਆਂ ਜਰਮਨੀ ਦੇ ਵਿੱਚ ਤੇ ਜਾਂ ਫਰਾਂਸ 'ਚ। ਮਤਲਬ ਕਿ ਇਹ ਕੈਨੇਡਾ ਦੇ ਵਿੱਚ ਪੀਸਫੁਲ ਕੰਟਰੀ ਆ, ਇੱਥੇ ਮਤਲਬ ਕਿ ਇਹੋ ਜਿਹਾ ਜਿੱਦਾਂ ਹੁਣ ਮੱਛੜਾ ਮੱਛਿਆ ਪਿਆ, ਇਹ ਕਿੰਨਾ ਤੁਸੀਂ ਡਿਸਟਰਬ ਆਮ ਆਦਮੀ ਜਿਹੜੇ ਆ ਸੀਨੀਅਰ ਉਹਨਾਂ ਦੀ ਜਾਂ ਦੂਸਰੇ ਮਿਹਨਤ ਕਰਨ ਵਾਲੇ ਬੰਦੇ ਉਹਨਾਂ ਦੀ ਰਾਇਸ਼ ਕਿੰਨੀ ਡਿਸਟਰਬ ਹੈ। ਦੂਸਰੀ ਗੱਲ ਜਿਹੜੀ ਇਲੈਕਸ਼ਨ ਦੇ ਬਾਰੇ ਤੁਸੀਂ ਗੱਲ ਕਰ ਰਹੇ ਸੀਗੇ ਵੀ ਉਹ ਤੁਹਾਡੇ ਇੱਥੇ ਆ ਕੇ ਪੈਨਲ ਦੇ ਉੱਤੇ ਬੋਲਦੇ ਤੇ ਆਇਆ ਵੀ ਕਾਂਗਰਸ ਦੇ ਬੰਦੇ ਵੀ ਆਏ ਉਹਨਾਂ ਨੇ ਬੋਲਿਆ, ਤੁਸੀਂ ਉਹਨਾਂ ਨੂੰ ਸਰਟੀਫਾਈ ਕਿਸ ਤਰ੍ਹਾਂ ਕਰ ਸਕਦੇ ਆ? ਜਿਹੜਾ ਬੰਦਾ ਇੱਕ ਕਹਿ ਦੇ ਵੀ ਇੰਡੀਆ ਦੇ ਵਰਲਡ ਕੱਪ ਚ ਆ ਕੇ ਪ੍ਰਾਈਮ ਮਿਨਿਸਟਰ ਜਦੋਂ ਜਾਵੇ ਤੇ ਰਾਹੁਲ ਗਾਂਧੀ ਵਰਗਾ ਬੋਲੇ ਵੀ ਇਹ ਪਨੌਤੀ ਆ। ਅੱਗੇ ਵੀ ਇਹਨਾਂ ਨੇ ਕਿਹਾ ਸੀ ਮੋਦੀ ਚੋਰ ਆ, ਤੇ ਉਹ ਮਨੀ ਸ਼ੰਕਰ ਅਈਅਰ ਨੇ ਪਾਕਿਸਤਾਨ ਜਾ ਕੇ ਕਿਹਾ ਸੀ ਮੋਦੀ ਨੂੰ ਹਟਾਓ ਤੇ ਇਹਨੂੰ ਚਾਹ ਵੇਚਣ ਦਾ ਕੰਮ ਦੇ ਦੇਣਗੇ ਤਾਂ ਇਹ ਉਦੋਂ ਇਹਨਾਂ ਮਾਰ ਖਾਧੀ, ਇਹਨਾਂ ਨੂੰ ਅਕਲ ਨੀ ਆਈ, ਇਹਨਾਂ ਨੂੰ ਬੋਲਣ ਦਾ ਪਤਾ ਹੀ ਨੀ ਗਾ ਵੀ ਅਸੀਂ ਕਿਸ ਤਰ੍ਹਾਂ ਬੋਲਣਾ, ਵੱਡੇ ਲੀਡਰ ਇਹਨਾਂ ਦੇ ਕਿਹੋ ਜਿਹੇ ਬੋਲਣਗੇ? ਤੁਸੀਂ ਉਹਨਾਂ ਨੂੰ ਕੁਐਸਚਨ ਕਰ ਸਕਦੇ ਵੀ ਇਹੋ ਜਿਹੇ ਵਰਡ ਬੋਲਣਗੇ ਵੀ ਵਰਲਡ ਕੱਪ ਹਾਰ ਗਏ ਤੇ ਉਹ ਚ ਮੋਦੀ ਦਾ ਕਸੂਰ ਹੈ? ਇਹ ਚੀਜ਼ਾਂ ਨੂੰ ਦੇਖੋ, ਇਹ ਕਿਹੋ ਜਿਹੇ ਬੰਦੇ ਆ ਕੇ ਜਿਸ ਤਰ੍ਹਾਂ ਕੈਂਪੇਨ ਇੱਥੇ ਕਰਦੇ ਆ, ਠੀਕ ਹੈ ਕਰਨਾ ਹਰ ਇੱਕ ਦਾ ਰਾਈਟ ਹੈ, ਪਰ ਉਹਨਾਂ ਨੂੰ ਇਹ ਵੀ ਸੋਚਣਾ ਚਾਹੀਦਾ ਵੀ ਸਾਡੇ ਲੀਡਰ ਕਿਹੋ ਜਿਹੇ ਆ। ਹੈਂ, ਉਹ ਸੋਚਦੇ ਵੀ ਗਰਾਸ ਰੂਟ ਤੇ ਜਾ ਕੇ ਉਹ ਕੁਛ ਕੰਮ ਕਰ ਨਹੀਂ ਸਕਦੇ? ਜੇ ਅਮਰੀਕਾ ਦੇ ਕੈਨੇਡਾ ਦੇ ਵਿੱਚ ਜਾਂ ਇੰਗਲੈਂਡ ਦੇ ਵਿੱਚ ਆ ਕੇ ਇੰਡੀਆ ਦੇ ਅਗੇਂਸਟ ਬੋਲਣਗੇ, ਇੱਥੋਂ ਦੇ ਲੋਕਾਂ ਨੇ ਵੋਟਾਂ ਥੋੜਾ ਉੱਥੇ ਪਾਉਣੀਆਂ, ਉੱਥੋਂ ਦੇ ਤਾਂ ਲੋਕਾਂ ਨੇ ਵਿਚਾਰੇ ਗਰੀਬ ਲੋਕਾਂ ਨੇ ਜਾਂ ਉੱਥੋਂ ਗਰਾਸ ਰੂਟ ਵਾਲਿਆਂ ਨੇ ਪਾਉਣੀਆਂ ਵੋਟਾਂ। ਇਸ ਚੀਜ਼ ਨੂੰ ਜਿਹੜਾ ਤੁਸੀਂ ਵੀ ਥੋੜਾ ਮੀਡੀਆ ਜਿਹੜੇ ਆਉਂਦੇ ਉਹਨਾਂ ਨੂੰ ਕੁਐਸਚਨ ਕਰ ਸਕਦੇ ਜੇ ਵੀ ਇਹੋ ਜਿਹੇ ਵਰਡ ਜਿਹੜੇ ਬੋਲਦੇ ਤੁਹਾਡੇ ਲੀਡਰ, ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਮੇਰਾ ਇਹ ਬਸ ਸੀਗਾ, ਬਾਕੀ ਜੋ ਤੁਸੀਂ ਕਹੋ।
ਸੁਰਿੰਦਰ ਜੀ, ਤੁਸੀਂ ਦੋ ਤਿੰਨ ਪੁਆਇੰਟ ਹਾਈਲਾਈਟ ਕੀਤੇ ਨੇ, ਮੈਂ ਕੁਇਕਲੀ ਦੱਸਾਂ ਕਿ ਅੱਗੇ ਚੱਲ ਚਰਚਾ ਅਸੀਂ ਜ਼ਰੂਰ ਕਰਾਂਗੇ। ਜਿਹੜੀ ਇਹ ਇਲੈਕਸ਼ਨਸ ਹੋਏ ਨੇ, ਚਾਹੇ ਓਨਟੇਰੀਓ ਇਲੈਕਸ਼ਨ ਦੀ ਗੱਲ ਹੈ ਤੇ ਚਾਹੇ ਇੰਡੀਆ ਇਲੈਕਸ਼ਨ ਦੀ ਗੱਲ ਹੈ, ਹੋਰ ਬਹੁਤ ਸਾਰੇ ਮੁੱਦੇ ਨੇ ਜਿਹੜੇ ਵਿਚਾਰੇ ਜਾਣੇ ਨੇ। ਰਹੀ ਗੱਲ ਜਿਸ ਤਰ੍ਹਾਂ ਤੁਸੀਂ ਕਹੀ ਆ, ਅਸੀਂ ਅਵੋਇਡ ਕਰਦੇ ਹਾਂ, ਪਰ ਕਿਉਂਕਿ ਤੁਸੀਂ ਇਹ ਮੈਂਸ਼ਨ ਕੀਤਾ, ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਇਲੈਕਸ਼ਨ ਦੇ ਵਿੱਚ ਜਦੋਂ ਗੱਲ ਕਰਦੇ ਰਹੇ ਚੌਕੀਦਾਰ ਚੋਰ ਹੈ, ਚੌਕੀਦਾਰ ਚੋਰ ਹੈ, ਤੇ ਉਧਰੋਂ ਮੋਦੀ ਸਾਹਿਬ ਜਿੱਤ ਗਏ ਨੇ, ਔਰ ਹੁਣ ਵੀ ਵਰਲਡ ਕੱਪ ਦੇ ਵਿੱਚ ਉਹਨਾਂ ਨੂੰ ਉਹਨਾਂ ਨੇ ਵਰਡ ਫਿਰ ਬਹੁਤਾ ਵਧੀਆ ਵਰਡ ਨਹੀਂ ਯੂਜ਼ ਕੀਤਾ। ਸੋ ਮੈਂ ਇਹੀ ਕਹਿ ਬਸ ਇੰਨਾ ਹੀ ਕਹਿ ਸਕਦਾ ਹਾਂ ਕਿ ਰਾਦਰ ਦੈਨ ਉਹਦੇ 'ਤੇ ਫੋਕਸ ਕਰਨ ਦੀ ਬਜਾਏ ਕੋਈ ਚੰਗੀ ਗੱਲ ਕੀਤੀ ਜਾਏ, ਉਹ ਜ਼ਿਆਦਾ ਬੈਟਰ ਹੈ। ਅਤੇ ਅਨੈਲਿਸਿਸ ਅੱਗੇ ਚੱਲ ਕੇ ਤੁਹਾਡੇ ਲਈ
ਨਿਊਟਰਲ, ਹਰ ਚੀਜ਼ ਨੂੰ ਸੈਂਸਿਟਿਵਲੀ ਲੈਂਦੇ ਜੇ, ਪਰ ਜਿਹੜੇ ਕਈ ਪੈਨਲ ਤੇ ਆਉਂਦੇ ਆ, ਠੀਕ ਹੈ ਕੈਂਪੇਨ ਕਰਨਾ ਹਰ ਇੱਕ ਦਾ ਹੈ, ਪਰ ਠੀਕ ਹੈ ਜਦੋਂ ਲੋਕਾਂ ਦੇ ਵਿਚਾਰ ਆ ਵੀ ਜੇ ਉਹ ਮੋਦੀ ਨੂੰ ਨਹੀਂ ਲਾਈਕ ਕਰਦਾ ਤੇ ਤੁਹਾਡਾ ਇਹ ਫਰਜ਼ ਨਹੀਂ ਬਣਦਾ ਕਿ ਤੁਸੀਂ ਮੀਡੀਆ 'ਚ ਆ ਕੇ ਤੇ ਉੱਤੇ ਹਾਈ ਲੈਵਲ ਤੇ ਆ ਕੇ ਤੁਸੀਂ ਇਹੋ ਜਿਹੇ ਵਰਡ ਬੋਲੋ। ਮਤਲਬ ਕਿ ਠੀਕ ਹੈ ਹਰ ਇੱਕ ਪਾਰਟੀ ਨੂੰ ਆਪਣੇ ਆਪਣੇ ਤਰੀਕੇ ਨਾਲ ਇਲੈਕਸ਼ਨ ਲੜਨ ਦਾ ਹੱਕ ਹੈ, ਪਰ ਇਹ ਉਹਦੇ 'ਚ ਇਹ ਵੀ ਹੈ ਕਿ ਉਹ ਦੂਸਰਿਆਂ ਦੇ ਸੈਂਸਿਟਿਵ, ਜੇ 350 ਬੰਦੇ ਉਹ MP ਬਣਾ ਕੇ ਉਹਨੂੰ ਭੇਜਿਆ ਅਗਲਿਆਂ ਨੇ, ਉਹਦੀ ਵਰਲਡ ਦੇ ਵਿੱਚ ਰਿਸਪੈਕਟ ਹੋ ਰਹੀ ਆ, ਇੰਡੀਆ ਦੀ ਕ੍ਰੈਡੀਬਿਲਿਟੀ ਵੱਧ ਰਹੀ ਆ, ਤੇ ਜੇ ਤੁਸੀਂ ਉਹੋ ਜਿਹੇ ਕਰ ਲਓਗੇ ਵੀ ਇਹਦੀ ਭੁੱਖ ਕੋਈ ਨੀ ਮੋਦੀ ਦੀ, ਉਹੀ ਫਿਰ ਇਹਨਾਂ ਨੇ ਆਪਣੀ ਫੁੱਟ ਆਪਣੀ ਇਹਨਾਂ ਦੇ ਵਿੱਚ ਪ੍ਰੋਬਲਮ ਆ ਕਾਂਗਰਸ ਦੇ ਵਿੱਚ, ਤੇ ਉਹ ਬਲੇਮ ਕਰਦੇ ਦੂਸਰੀ ਪਾਰਟੀਆਂ ਨੂੰ। ਉਹ ਜਿੰਨੀ ਦੇਰ ਆਪਣਾ ਮਤਲਬ ਕਿ ਤੁਸੀਂ ਆਪਣਾ ਘਰ ਨੂੰ ਕਹਿੰਦੇ ਨਾ ਮੰਜੇ ਥੱਲੇ ਆਪਣੇ ਪਹਿਲੋਂ ਸਫਾਈ ਕਰੋ, ਫਿਰ ਤੁਸੀਂ ਬਾਹਰ ਦੇ ਇਲਜ਼ਾਮ ਲਾਓ ਵੀ ਤੁਹਾਡੇ ਕੀ ਪ੍ਰੋਬਲਮ ਹੈ। ਮੱਧ ਪ੍ਰਦੇਸ਼ ਲਾ ਲਓ, ਰਾਜਸਥਾਨ ਲੈ ਲਓ, ਉੱਥੇ ਲਾ ਲਓ, ਸਾਰੇ ਪਾਸੇ ਕਹਿੰਦੇ ਵੀ BJP ਨੇ ਕੁਛ ਵੀ ਨਹੀਂ ਹੈ, ਜ਼ੀਰੋ ਉੱਥੇ, ਹੁਣ ਉੱਥੇ ਹੀ ਸਾਚਾ ਸਾਹਿਬ ਕਹਿ ਰਹੇ 0-4 ਹੈ ਜੀ। ਉਹ ਠੀਕ ਹੈ, ਉਹਨਾਂ ਦਾ ਕਾਂਗਰਸ ਦੇ ਬੰਦੇ ਉਹਨਾਂ ਨੇ ਤੇ ਕਹਿਣਾ ਹੀ ਆ ਵੀ ਠੀਕ ਹੈ ਅਸੀਂ ਤੇ 4 'ਚ ਜਿੱਤਣਾ ਜਿੱਤਣਾ, ਤੇ ਬਾਕੀ ਤੇ ਲੋਕਾਂ ਨੇ ਜਦੋਂ ਵੋਟਾਂ ਪਾਉਣੀਆਂ, ਜੋ ਉਹਨਾਂ ਨੇ ਗਰਾਸ ਰੂਟ ਤੇ ਕੰਮ ਹੋ ਰਿਹਾ ਜਾਂ ਕੁਛ ਹੋ ਰਿਹਾ ਤੇ ਉਹ ਕੋਨਫੀਡੈਂਸ ਉਹਨਾਂ ਨੂੰ ਲੱਗਦਾ ਕਿ ਫਿਊਚਰ 'ਚ ਮੋਦੀ ਕੁਛ ਕਰੇਗਾ, ਠੀਕ ਹੈ ਉਹਦੀ ਤੇ ਲੋਕਾਂ ਨੂੰ ਇਹ ਹੈ ਕਿ ਲੋਕਾਂ ਨੂੰ ਮੋਦੀ ਤੇ ਵਿਸ਼ਵਾਸ ਹੈ, ਬਾਕੀਆਂ ਤੇ ਉਹਨਾਂ ਵੀ ਰੈਲੀਆਂ ਕੀਤੀਆਂ ਉੱਤੇ ਕਿਉਂ ਨਹੀਂ ਵੋਟਾਂ ਪਈਆਂ, ਲੋਕੀ ਤੇ ਟਰੱਸਟ ਹਿਮ ਬਿਕੋਜ਼ ਉਹਦੀ ਆਪਣੇ ਉੱਤੇ ਕੋਈ ਐਲੀਗੇਸ਼ਨ ਨਹੀਂ ਗਾ, ਨਾ ਉਹਨੇ ਕੋਈ ਕਰਪਸ਼ਨ 'ਚ ਇਨਵੋਲਵ ਹੈ ਡਾਇਰੈਕਟਲੀ ਮੋਦੀ, ਨਾ ਕੋਈ ਆਪਣਾ ਉਹਦੀ ਫੈਮਿਲੀ ਦਾ ਬੰਦਾ ਕੋਈ ਇਨਵੋਲਵ ਹੈ, ਉਹ ਇਸੇ ਕਰਕੇ ਉਹਨੂੰ ਬਿਲੀਵ ਕਰਦੇ ਕਿ ਠੀਕ ਹੈ ਜੋ ਕੰਮ ਕਰ ਰਿਹਾ ਕੰਟਰੀ ਲਈ ਕਰ ਰਿਹਾ ਤੇ ਉਹ ਠੀਕ ਹੈ, ਬਾਕੀ ਜਦੋਂ ਕੰਟਰੀ ਲਈ ਕੁਛ ਕਰਦਾ ਬੰਦਾ ਤੇ ਉਹਨੂੰ ਲੀਡਰ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ, ਸਾਡੇ 'ਚ ਵੀ ਕੰਟਰੀ 'ਚ ਪਹਿਲਾਂ ਵੀ ਲੀਡਰ ਅੱਛੇ ਆਏ, ਸ਼ਾਸਤਰੀ ਜੀ ਸੀਗੇ ਤੇ ਉਹ ਆਪਣੇ ਕੰਟਰੀ ਦੇ ਨਾਲ ਕਰਦੇ ਨਾਲ ਉਹਨਾਂ ਨੇ ਕੰਟਰੀ ਦੇ ਬਾਰੇ ਹੀ ਸੋਚਦੇ ਸੀ ਤੇ ਫੈਮਿਲੀ ਬਾਰੇ ਨਹੀਂ ਇੰਨਾ ਵੀ ਮੈਂ ਇਹਨਾਂ ਨੂੰ ਉੱਤੇ ਚੁੱਕਦਿਆਂ ਤੇ ਆਪਣੀ ਕੰਟਰੀ ਬਾਰੇ ਨਾ ਸੋਚਿਆ। ਕਈ ਲੀਡਰ ਅੱਛੇ ਆਏ ਆ, ਇਹ ਨਹੀਂ ਕਹਿ ਸਕਦੇ ਵੀ ਇਕੱਲਾ ਮੋਦੀ ਆ, ਠੀਕ ਹੈ ਆਪਣੇ ਇੰਡੀਆ 'ਚ ਕਈ ਅੱਛੇ ਲੀਡਰ ਪੈਦਾ ਹੋਏ ਆ ਜਿਹੜੇ ਨੇ ਕੰਮ ਕੀਤਾ, ਸੁਭਾਸ਼ ਚੰਦਰ ਬੋਸ ਆ, ਪਟੇਲ ਸੀਗਾ, ਤੇ ਉਹ ਜਿਹੜੇ ਚੰਗੇ ਬੰਦੇ ਵੀ ਹੈਗੇ ਸੀਗੇ ਆਪਣੇ,
ਤੇ ਉਹ ਉਹਨਾਂ ਨੂੰ ਠੀਕ ਹੈ, ਉਹ ਜੇ ਉਹਨਾਂ ਦੀ ਰਿਸਪੈਕਟ ਇਸ ਤਰ੍ਹਾਂ ਹੀ ਹੈ ਉਹਨਾਂ ਨੂੰ ਅੱਗੇ ਕਰਕੇ ਕੀਤਾ ਜਾਏ ਤੇ ਬਹੁਤ ਅੱਛੀ ਗੱਲ ਆ ਸਰ। ਬਾਕੀ ਤੇ ਜਿਹਨੇ ਮਤਲਬ ਕਿ ਠੀਕ ਹੈ ਬਾਹਰ ਜਾ ਕੇ ਰੌਲਾ ਹੀ ਪਾਉਣਾ ਵੀ ਇੰਡੀਆ 'ਚ ਡੈਮੋਕ੍ਰੇਸੀ ਨਹੀਂ ਗੀ ਤੇ ਇਹ ਆ ਉਹ ਆ, ਤੂੰ ਆਪਣੇ ਗ੍ਰਾਸ ਰੂਟ ਦੇਖ, ਆਪਣੀ ਪਾਰਟੀ ਨੂੰ ਦੇਖੋ, ਵਾਕ ਕਰਨਾ ਥੋੜ੍ਹਾ ਉਹ ਵੋਟਾਂ ਇਲੈਕਸ਼ਨ ਜਿੱਤ ਜਾਓਗੇ ਤੁਸੀਂ। ਬਾਕੀ ਤੇ ਜੋ ਜਿਸ ਤਰ੍ਹਾਂ ਚੱਲ ਰਿਹਾ, ਬਾਕੀ ਜੋ ਵੀ ਲੋਕੀ ਉੱਥੇ ਯੰਗ ਲੋਕੀ ਹੁਣ ਅਵੇਅਰ ਹੋ ਗਏ ਉੱਥੇ, ਇਹ ਸੋਸ਼ਲ ਮੀਡੀਆ ਨੂੰ ਫੋਲੋ ਨਾ ਕਰੋ, ਫੋਲੋ ਸੋਸ਼ਲ ਮੀਡੀਆ 'ਚ ਕਈ ਚੀਜ਼ਾਂ ਗਲਤ ਵੀ ਦੱਸਦੇ ਆ, ਹਰ ਇੱਕ ਪਾਰਟੀ ਦੇ ਦੂਸਰੇ ਹੀ ਬੰਦੇ ਦੱਸਦੇ ਗਲਤ। ਬਾਕੀ ਜਿੰਨੀ ਦੇਰ ਗ੍ਰਾਸ ਰੂਟ ਜਾਂ ਲੋਕਾਂ ਦੀਆਂ ਪ੍ਰੋਬਲਮ ਨੇ, ਕਿਹਾ ਮੇਰੀ ਤਾਂ ਚਾਰ ਜਾਤੀਆਂ ਇਹੀ ਆ, ਵੂਮੈਨ ਤੇ ਫਾਰਮਰ ਤੇ ਪੂਅਰ ਤੇ ਜਾਂ ਕਿਸਾਨ, ਤੇ ਬਾਕੀ ਜਾਤੀਆਂ ਨੂੰ ਤੇ ਛੱਡੋ ਤੁਸੀਂ, ਬੈਨੀਫਿਟ ਜੇ ਮਿਲ ਰਹੇ ਸਾਰਿਆਂ ਨੂੰ ਮਿਲ ਰਹੇ, ਮੁਸਲਮਾਨਾਂ ਨੂੰ ਵੀ ਮਿਲ ਰਹੇ, ਹਿੰਦੂਆਂ ਨੂੰ ਵੀ ਮਿਲ ਰਹੇ, ਸਿੱਖਾਂ ਨੂੰ ਮਿਲ ਰਹੇ, ਜੋ ਉੱਥੇ ਸਕੀਮਾਂ ਚੱਲ ਰਹੀਆਂ ਤੇ ਉਹਦੇ 'ਚ ਤੇ ਕੋਈ ਰਾਏ ਇਹੋ ਜਿਹੀ ਆਈ ਨਹੀਂ ਕਿ ਜੇ ਉਹ ਕਹਿਣ ਵੀ ਬੈਂਕਾਂ 'ਚ ਲੋਨ ਨਹੀਂ ਮਿਲਦੇ, ਉਸ ਜਾਤੀ ਨੂੰ ਨਹੀਂ ਮਿਲਦੇ, ਉਸ ਜਾਤੀ ਨੂੰ ਘਰ ਨਹੀਂ ਮਿਲਦੇ ਜਾਂ ਉਹਨਾਂ ਨੂੰ ਕੋਈ ਰਾਸ਼ਨ ਨਹੀਂ ਮਿਲਦਾ, ਤੇ ਉਹ ਸਾਰਿਆਂ ਦੀ ਇੱਕੋ ਜਿਹੀ ਚੀਜ਼ ਆ, ਤੇ ਉਸੇ ਚੀਜ਼ ਦੇ ਮੱਦੇ ਨਜ਼ਰ ਹੀ ਉਹ ਇਲੈਕਸ਼ਨ ਦੇ ਰਿਜ਼ਲਟ ਆਉਂਦੇ
ਆ। ਬਸ ਠੀਕ ਆ, ਥੈਂਕ ਯੂ, ਬਹੁਤ ਸ਼ੁਕਰੀਆ ਜੀ, ਤੁਸੀਂ ਆਪਣੇ ਵਿਚਾਰ ਰੱਖੇ, ਥੈਂਕ ਯੂ ਸਰਿੰਦਰ ਸਾਹਿਬ, ਥੈਂਕ ਯੂ,
ਓਕੇ,
ਥੈਂਕ ਯੂ ਜੀ। ਹਾਂਜੀ, ਅਗਲੀ ਕਾਲਰ ਵੱਧਦੇ ਹਾਂ ਜੀ, 416-836-4164-836-4461, ਤੁਸੀਂ ਆਪਣਾ ਨਾਮ ਜ਼ਰੂਰ ਦੱਸ ਦਿਓ ਜੀ ਸ਼ਾਇਦ। ਹੈਲੋ ਹੈਲੋ ਜੀ, 416-836-4461, ਤੁਸੀਂ ਆਪਣਾ ਨਾਮ ਪਹਿਲਾਂ ਜ਼ਰੂਰ ਜ਼ਰੂਰ। ਅੱਛਾ ਜੀ, ਮੈਨੂੰ ਇਸ਼ਾਰਾ ਹੋ ਰਿਹਾ, ਉਹ ਕਹਿੰਦੇ ਜੀ ਹੈਡਲਾਈਨਸ ਪਿੱਛੇ ਚੱਲ ਰਹੀਆਂ ਨੇ, ਠੀਕ ਹੈ। ਸਾਡੇ ਅਗਲੇ ਦੋਨੋਂ ਕਾਲਰ ਮੇਰੇ ਖਿਆਲ ਸ਼ਾਇਦ ਪਹਿਲੀ ਵਾਰੀ ਕਾਲ ਕਰ ਰਹੇ, ਤੁਸੀਂ ਲਾਈਨਸ ਹੋਲਡ ਕਰ ਲੈਣਾ, ਬਾਕੀ ਕਾਲਰ ਰਿਕੁਐਸਟ ਹੈ ਕਿ ਲਾਈਨਸ ਹੋਲਡ ਕਰ ਲੈਣਾ, ਪਰ ਮੈਨੂੰ ਇਸ਼ਾਰਾ ਹੋ ਰਿਹਾ, ਉਹ ਕਹਿੰਦੇ ਹੈਡਲਾਈਨਸ ਬਿਲਕੁਲ। ਹਾਂਜੀ, ਸ਼ੈਲੀ ਜੀ ਤੋਂ ਅਸੀਂ ਇਜਾਜ਼ਤ ਲੈਣੀ ਹੈ, ਤੇ ਉਸ ਤੋਂ ਪਹਿਲਾਂ ਕਿ ਸ਼ੈਲੀ ਜੀ ਤੋਂ ਇਜਾਜ਼ਤ ਲਈਏ, ਹੈਡਲਾਈਨਸ ਨਾ ਰਹਿ ਜਾਣ। ਸ਼ੈਲੀ ਜੀ, ਹੈਡਲਾਈਨਸ ਪਹਿਲਾਂ ਕਰ ਲੈਂਦੇ ਹਾਂ, ਯੂ ਗੋ ਹੈਡ ਵਿਦ ਦਾ ਹੈਡਲਾਈਨਸ, ਔਰ ਫਿਰ ਸ਼ੈਲੀ ਜੀ ਤੋਂ ਇਜਾਜ਼ਤ ਲਵਾਂਗੇ, ਵੇਟ ਕਰ ਰਹੇ ਬੜੀ ਦੇਰ ਦੀ। ਸ਼ੈਲੀ ਜੀ, ਗੋ ਹੈਡ, ਹੈਡਲਾਈਨਸ ਪਾਰਟ 1।
OECD यानी कि ऑर्गेनाइजेशन फॉर इकोनॉमिक कोऑपरेशन और डेवलपमेंट कंट्रीज की बात की जाए तो इन सभी कंट्रीज के बीच में कनाडा ट्रेल कर रहा है। अगर बात की जाए नंबर ऑफ फिजिशियंस जो है रिलेटेड टू द पॉपुलेशन, साथ ही कितना एक कंट्री स्पेंड कर रही है ऑन द प्राइमरी केयर, एक नया एनालिसिस पब्लिश किया गया है कनेडियन मेडिकल एसोसिएशन जर्नल में, जिसके मुताबिक हेल्थ केयर जो कनाडा में है उसे अपडेट किया जा सकता है, इट कुड बी मोर लाइक नॉर्वे अगर कुछ इम्प्रूवमेंट किया जाए तो। इस स्टडी के मुताबिक एनालिसिस ये रिवील करता है कि कनाडा डिक्लाइन देख रहा है एनरोलमेंट इन फैमिली मेडिसिन में एज अ स्पेशलिटी मेडिकल स्टूडेंट्स के बीच में, साथ ही मोर ग्रेजुएटिंग फैमिली फिजिशियंस आर चूजिंग कि वो प्रैक्टिस ना करें जनरलिस्ट ऑफिस बेस्ड केयर में। पैंडेमिक के बाद 22% ऑफ एडल्ट्स इन कनाडा, मोर देन 6.5 मिलियन पीपल नहीं है उनके पास फैमिली डॉक्टर्स दे कैन सी रेगुलरली फॉर केयर। टू सॉल्व दीज डिलेमास, ऑथर ने यह कहा है कि कनाडा शुड लर्न फ्रॉम द सक्सेस ऑफ अदर ओईसीडी कंट्रीज जहां पर हाई रेट्स ऑफ पेशेंट्स एनरोल्ड हैं विद प्राइमरी केयर क्लिनिशियंस। इसराइल हमास वॉर का अपडेट, जिसमें ग्लोबल अफेयर्स कनाडा ने अपडेट किया है कि एक और कनेडियन की डेथ हो गई है, डेथ ऑफ अनदर कनेडियन ड्यू टू द ऑन गोइंग इसराइल हमास वॉर, जिसके बाद नंबर ऑफ कैजुअल्टीज कनेक्टेड टू कनाडा अब पहुंचकर 9 हो गया है। ग्लोबल अफेयर्स कनाडा ने कहा है कि वो अवेयर है ऑफ द डेथ ऑफ 8 कनेडियन सिटीजन और 8 with deep connections to Canada, department ने संडे को यह अपडेट दिया था। ग्लोबल अफेयर्स कनाडा ने कहा है कि लेटेस्ट डेथ हुई है लेबनान में, लेकिन इससे ज्यादा कोई डिटेल्स प्रोवाइड नहीं करी है। अपडेट में यह भी स्टेट किया गया कि लगभग 130 और कनेडियंस परमानेंट रेजिडेंट्स और एलिजिबल फैमिली मेंबर्स हैं जो गाजा से बाहर निकल पाए थ्रू द राफा बॉर्डर क्रॉसिंग दिस पास्ट वीकेंड। ग्लोबल अफेयर्स कनाडा ने कन्फर्म किया है कि राफा बॉर्डर क्रॉसिंग को रीओपन किया गया था फॉरन नेशनल्स के लिए ऑन सैटरडे December 2nd और कनेडियंस को परमिट किया गया था टू स्टार्ट क्रॉसिंग अगेन। इसका मतलब यह है कि अब टोटल ऑफ 600 कनेडियंस परमानेंट रेजिडेंट्स और उनके फैमिली मेंबर्स क्रॉस कर चुके हैं इनटू इजिप्ट थ्रू द राफा बॉर्डर क्रॉसिंग सिंस द बिगिनिंग ऑफ दिस वॉर। एक डॉक्यूमेंट पब्लिश किया गया था इस वीकेंड गाजा की जनरल अथॉरिटी फॉर क्रॉसिंग एंड बॉर्डर्स में, जिसमें 165 सामने आए थे अंडर द कनाडा हेडिंग। इसराइल की मिलिट्री ने रिन्यू करी है अपनी कॉल्स मंडे दिसंबर 4th को फॉर मास इवैक्यूएशन फ्रॉम सदर्न टाउन ऑफ खान यूनिस, जहां पर टेंस ऑफ थाउजेंड ऑफ डिस्प्लेस्ड पैलेस्टीनियंस रेफ्यूज ले रहे थे इन द रिसेंट वीक्स। वाइडन कर दिया है इसराइली डिफेंस फोर्सेज ने अपना ग्राउंड ऑफेंसिव, बम्बार्ड कर रहे हैं टारगेट्स को अक्रॉस गाजा स्ट्रिप। ये एक्सपेंडेड ऑपरेशन किया रहा है, जो वीक लॉन्ग सीज फायर को एक्सपायर किया गया और अब एम किया जा रहा है एट एलिमिनेटिंग गाजा हमास रूल। इसके बाद सीधा क्यूबेक पर रुख करते हैं, जहां पर मोर देन 70,000 पीपल बिना इलेक्ट्रिसिटी के हैं। एनवायरमेंट कनाडा ने रिपोर्ट किया है कि नियरली 25 सेंटीमीटर्स ऑफ स्नो हैज फॉलन अक्रॉस द प्रोविंस। मॉन्ट्रियल हार्डेस्ट हिट है इन टर्म्स ऑफ स्नो और वेदर एजेंसी प्रिडिक्ट कर रही है अनदर फ्यू सेंटीमीटर्स कुड स्टिल फॉल। स्नोफॉल का टोटल अमाउंट रहा 20-30 सेंटीमीटर्स एक्सपेक्ट किया जा रहा है अकॉर्डिंग टू सिवियर वेदर अलर्ट बाय एनवायरमेंट कनाडा। रैपिडली एक्यूमुलेटिंग स्नो है जो ट्रैवल को डिफिकल्ट करेगी। देयर मे बी सिग्निफिकेंट इंपैक्ट ऑन रश आवर ट्रैफिक इन अर्बन एरियाज, ऐसा भी साफ किया था। मॉन्ट्रियल में 8,232 होम्स आउट ऑफ मोर देन अ मिलियन आर विदाउट पावर। इसके बाद स्कूल क्लोजर्स भी किए गए थे। और एक कम्युनिटी अपडेट दे, नॉट अ वेरी गुड वन, लेकिन इन्फॉर्मेशन जरूर पहुंचानी जरूरी है, क्योंकि चार शख्स ऐसे हैं जिनकी तलाश पील पुलिस को है फॉर अग्रेवेटेड असॉल्ट। कौन है ये? आफ्ताब के 22 साल के, नो फिक्स्ड एड्रेस, 22 साल के हरमनदीप सिंह है ऑफ ब्रैम्पटन, 25 साल के जतिंदर सिंह ऑफ ब्रैम्पटन और 30 साल के सतनाम सिंह ऑफ ब्रैम्पटन करंटली वॉन्टेड फॉर अग्रेवेटेड असॉल्ट। पील पुलिस ने कहा कि सितंबर 8th को अप्रोक्सीमेटली 1:20 AM ये हादसा हुआ है, जब विक्टिम वॉज प्रेजेंट इन द एरिया ऑफ मैक्लॉलिन रोड एंड रे लॉसन बुलेवार्ड ब्रैम्पटन में। एट दैट टाइम ये अलर्ट किया गया है कि मल्टीपल पार्टीज ने असॉल्ट किया विक्टिम को और फिर इस एरिया से भाग गए बिफोर द अराइवल ऑफ द पुलिस। विक्टिम ने नॉन लाइफ थ्रेटनिंग इंजरीज सफर की है, हॉस्पिटलाइज उनको किया गया और अब फर्दर इन्वेस्टिगेशन के तहत इन चारों की पील पुलिस को तलाश है। अगर आपको इनके बारे में कोई भी जानकारी है तो जरूर पुलिस को इन्फॉर्म करें। खबरों के सिलसिले को आगे बढ़ाएंगे ग्रुप एडिटर युधवीर जसपाल
जी। बहुत शुक्रिया जी, और गलबात साड़ी थोड़ी इस तरह जारी रहेगी, असी वधांगे अपनी अगली कॉल वाल। जी सुखी साहब, तुसी ऑन देर हो सर, गो हैड। हेलो
जतवीर जी, पहला तो तुहानूं सति श्री अकाल, तुहाडे लिसनर सारयां नूं
सति श्री अकाल।
दूसरी चीज, मैं हरदीप गरेवाल नूं सुन रहा सीगा
जी।
मैं काफी चिर तों यंगस्टर नूं जानदा, इहदे फादर साहब नूं भी जानदा, एंड पिछले समर च तैनूं याद होणा, इक वार मैं तैनूं कहा सीगा कि अगर टाइम है तो जरूर आए। उस दिन सारे आए सी मेरे को बैठ के, काफी मैं गल्लां कीतीआं सी अबाउट द क्राइम, अबाउट MTO के किदा बाहले प्रोविंसेस दे विचों ब्रांड न्यू ड्राइवर आउंदे आ, अंटेरियो दे विचों लाइसेंस लैंदे आ ते जां इत्थे रिजाइड कर जांदे आ जां बाहर चल जांदे आ। मैं इहनां खुल के गल कीती कि जिहड़ी रोड दी सिचुएशन आ, कि जिहड़े एक्सीडेंट्स दी रोड दी इह सिचुएशन क्रिएट हुंदी आ जदों कोई ड्राइवर लाइसेंस लैंदा इत्थे। इन्ना ईजी आ जदवीर जी, ਤੁਸੀਂ ਕਿਤੇ ਰੂਟ ਦੇਖਿਓ ਜਿੱਥੇ ਪਾਸ ਕਰਦੇ ਆ, ਔਰ ਮੈਂ ਇੱਕ ਦਿਨ ਉੱਥੇ ਰੂਟ ਤੇ ਦੋ ਤਿੰਨ ਵਾਰੀ ਡਰਾਈਵ ਕਰਕੇ ਦੇਖਿਆ, ਮੇਰੇ ਲਈ ਤਾਂ ਉੱਥੇ ਕੁਛ ਵੀ ਸਮਝਣ ਨੂੰ ਨਹੀਂ ਮਿਲਿਆ ਕਿ ਉਹ ਕਿਹੜਾ ਟੈਸਟ ਆ ਇਹ ਜਿਹਨੂੰ ਟੈਸਟ ਨੂੰ ਸਾਹਮਣੇ ਲਿਆ ਕੇ ਇੱਕ ਡਰਾਈਵਰ ਪਾਸ ਹੋ ਰਿਹਾ ਔਰ ਕਿੰਨੀ ਤੇਜ਼ੀ ਨਾਲ ਪਾਸ ਹੋ ਰਿਹਾ। ਦੋ ਚੀਜ਼ਾਂ ਗਈਆਂ ਜਦੋਂ ਜੀ, ਮੈਂ ਜਦੋਂ ਆਇਆ ਸੀ ਨਾ 84-85 ਚ, ਤੇ ਮੈਂ ਪਹਿਲੀ ਵਾਰ ਫੇਲ ਹੋ ਗਿਆ ਬੀਸੀ ਚ, ਤੇ ਮੈਨੂੰ ਨਾ ਥੋੜੀ ਜਿਹੀ ਤਕਲੀਫ ਹੋਈ ਤਾਂ ਮੈਨੂੰ ਕਿਸੇ ਸਿਆਣੇ ਗੱਲ ਕੀਤੀ ਕਿ ਚੰਗਾ ਹੋਇਆ ਤੂੰ ਫੇਲ ਹੋ ਗਿਆ, ਬਿਕੋਜ ਹੁਣ ਤੂੰ ਦੁਬਾਰਾ ਚੰਗੀ ਤਰ੍ਹਾਂ ਤਿਆਰੀ ਕਰੂੰਗਾ। ਐਂਡ ਐਗਜੈਕਟਲੀ ਦੁਬਾਰਾ ਮੈਂ ਉਹੀ ਚੀਜ਼ਾਂ ਨੂੰ ਰਿਕਵਰ ਕੀਤਾ ਜਿਹਨਾਂ ਤੋਂ ਮੈਂ ਫੇਲ ਹੋਇਆ ਸੀ। ਅਗਰ ਮੈਂ ਪਾਸ ਹੋ ਜਾਂਦਾ ਤਾਂ ਮੈਨੂੰ ਕਦੇ ਵੀ ਉਹ ਚੀਜ਼ਾਂ 'ਚ ਮੈਂ ਧਿਆਨ ਨਹੀਂ ਸੀ ਦੇਣਾ। ਦੂਸਰੀ ਚੀਜ਼ ਇਹਨਾਂ, ਮੈਂ ਹਰਦੀਪ ਨਾਲ ਗੱਲ ਸ਼ੇਅਰ ਕੀਤੀ ਸੀ ਕਿ ਤੁਸੀਂ ਕੈਮਰਾਜ਼ ਕਿਉਂ ਨਹੀਂ ਲਾਉਂਦੇ ਹਾਈਵੇ 'ਤੇ? ਅਲਬਰਟਾ ਦੇ ਵਿੱਚ ਕੈਮਰੇਜ਼ ਲੱਗੇ ਆ, ਹਰ ਬੰਦਾ 100-105 'ਤੇ ਜਾਂਦਾ। ਮੈਂ ਇੰਡੀਆ ਡਰਾਈਵ ਕੀਤਾ, ਦਿੱਲੀ ਤੋਂ ਆਪਾਂ ਜਾਈਏ ਯੂਪੀ ਨੂੰ, ਕੈਮਰੇ ਲੱਗੇ ਆ। ਜਿੱਦਾਂ ਹੀ ਕੈਮਰਿਆਂ ਦਾ ਡਿਸਟੈਂਸ ਜਾਂ ਉਹ ਏਰੀਆ ਆਉਂਦਾ, ਹਰ ਬੰਦਾ ਉਨੀ ਸਪੀਡ ਤੇ ਜਾਂਦਾ। ਇੱਕ ਗੱਲ ਦੀ ਮੈਨੂੰ ਇਹ ਸਮਝ ਲਈ ਕਿ ਟ੍ਰੈਫਿਕ ਨੂੰ ਸਲੋਅ ਕਰਨ ਲਈ ਕੈਮਰਿਆਂ ਦਾ ਹੋਣਾ ਬਹੁਤ ਜ਼ਰੂਰੀ ਆ, ਇੱਕ ਗੱਲ ਹੋ ਗਈ। ਪ੍ਰੋਵਿੰਸ਼ ਦੇ ਵਿੱਚ ਓ ਪੀ ਪੀ ਨੂੰ ਹਰ ਕੀਤਾ ਜਾ ਸਕਦਾ, ਜਿਹੜੇ ਜਿਹੜੇ ਸਿਟੀਜ਼ ਅੰਡਰ ਓ ਪੀ ਪੀ ਆਉਂਦੇ ਆ ਉੱਥੇ ਅਸਰ ਹੋ ਸਕਦਾ, ਜ਼ਿਆਦਾ ਓ ਪੀ ਪੀ ਹਰ ਕਰਦਾ। ਪਰ ਵਟ ਅਬਾਊਟ ਜੀ ਟੀ ਏ, ਮੈਟਰੋ, ਫੀਲ, ਹਾਲਟਨ, ਇਹ ਜਿਹੜੇ ਏਰੀਏ ਹੈਗੇ, ਇੱਥੇ ਪ੍ਰੋਵਿੰਸ ਕਿੱਦਾਂ ਕੰਟਰੀਬਿਊਟ ਕਰ ਸਕਦਾ ਕ੍ਰਾਈਮ ਨੂੰ ਸਲੋਅ ਕਰਨ ਨੂੰ। ਤੀਸਰਾ ਸਾਨੂੰ ਇਹ ਦੱਸੋ ਕਿ ਸਾਨੂੰ ਇਹ ਤਾਂ ਪਤਾ ਕਿ ਫੈਡਰਲ ਗੌਰਮੈਂਟ ਜਿਹੜੀ ਆ ਉਹ ਪਾਰਲੀਮੈਂਟ ਦੇ ਵਿੱਚ ਲਾਅ ਕ੍ਰੀਏਟ ਕਰਦੀ ਹੈ ਜਿਹੜੇ ਸਾਡੇ ਤੇ ਇੰਪਲੀਮੈਂਟ ਹੁੰਦੇ ਆ, ਪਰ ਪ੍ਰੋਵਿੰਸ ਦੇ ਵਿੱਚ ਵੀ ਕੋਈ ਇਹੋ ਜਿਹਾ ਪਾਵਰ ਹੈ ਕਿ ਕ੍ਰਾਈਮ ਨੂੰ ਘਟਾਉਣ ਲਈ ਉਹ ਪ੍ਰੋਵਿੰਸ ਲੈਵਲ ਤੇ ਕੁਛ ਕਰਨ, ਜਾਂ ਮਿਊਂਸੀਪਲ ਲੈਵਲ ਤੇ ਸਿਟੀ ਆਫ ਬ੍ਰਾਮਟਨ ਦੇ ਵਿੱਚ ਮੈਨੂੰ ਸ਼ਾਇਦ ਹੁਣ ਸੁਣਨ ਨੂੰ ਮਿਲਿਆ, ਮੈਨੂੰ ਪਤਾ ਨਹੀਂ ਕਿ ਕੁਛ ਕੈਮਰੇ ਲੱਗ ਰਹੇ ਆ। ਦੂਸਰੀ ਚੀਜ਼ ਹੈ ਕਿ ਲੋਕਾਂ ਨੂੰ ਇਹ ਦੱਸਣਾ ਜ਼ਰੂਰੀ ਆ ਵੀ ਇੱਥੇ ਕੈਮਰੇ ਲੱਗੇ ਆ। ਵੀ ਜੀ, ਮੇਰੇ ਘਰ ਤੋਂ ਮੇਰੇ ਆਫਿਸ ਦਾ ਡਿਸਟੈਂਸ 15 ਮਿੰਟ ਦਾ, ਔਰ ਹਰ ਵਾਰੀ ਜਾਂਦੇ ਆਉਂਦੇ ਮੈਨੂੰ 5 ਤੋਂ 10 ਕਾਰਾਂ ਇੱਦਾਂ ਦੀਆਂ ਮਿਲਦੀਆਂ ਜਿਹੜੀਆਂ ਰੋਡ ਤੇ ਹੋਣੀਆਂ ਨਹੀਂ ਚਾਹੀਦੀਆਂ। ਤੋਂ ਇਹ ਜਿਹੜਾ ਸਾਰਾ ਹੈਗਾ ਦਾਰੋ ਮਦਾਰ, ਆਪਾਂ ਨੂੰ ਪਤਾ ਆ ਕਿ ਇਸ ਡਿਪੈਂਡਿੰਗ ਔਨ ਦਾ ਫੈਡਰਲ, ਪ੍ਰੋਵਿੰਸ਼ਲ ਐਂਡ ਮਿਊਂਸੀਪਲ ਗਵਰਨਮੈਂਟਸ, ਪਰ ਇਹ ਕੌਣ ਕੀ ਕਰ ਸਕਦਾ ਇਹਦੇ ਥੋੜਾ ਜਿਹਾ ਇਲੈਬੋਰੇਟ ਕਰੋ ਤਾਂ ਕਿ ਆਪਣੇ ਸਾਰਿਆਂ ਨੂੰ ਸਾਨੂੰ ਪਤਾ ਲੱਗੇ ਕਿ ਐਜ ਏ ਪ੍ਰੋਵਿੰਸ। ਮੈਂ ਹਰਦੀਪ ਨੂੰ ਬਹੁਤ ਪਸੰਦ ਕਰਦਾ, ਹੀ ਇਜ਼ ਵੈਰੀ ਕਿੱਦਾਂ ਪਈ ਹੈ, ਹੀ ਇਜ਼ ਵੈਰੀ ਇੰਟਰਸਟਿਡ, ਵੈਰੀ ਅਗਰੈਸਿਵ ਐਂਡ ਸਮਝਦਾਰ ਮੁੰਡਾ, ਹੀ ਵਾਂਟ ਟੂ ਡੂ ਸਮਥਿੰਗ, ਪਰ ਸ਼ਾਇਦ ਸਿਸਟਮ ਦੇ ਵਿੱਚ ਹੀ ਇਜ਼ ਵੈਰੀ ਯੰਗ ਐਂਡ ਨਵਾਂ ਆ, ਔਰ ਸ਼ਾਇਦ ਉਹ ਕੁਛ ਨਹੀਂ ਕਰ ਸਕਦਾ ਜੋ ਉਹ ਕਰਨਾ ਚਾਹੁੰਦਾ। ਸੋ ਮੈਂ ਆਈ ਜਸਟ ਮਾਈ ਕੇਸ ਐਂਡ ਸਾਨੂੰ ਥੋੜਾ ਜਿਹਾ ਦੱਸੋ ਇਹਦੇ ਬਾਰੇ।
ਜੀ ਦੇਖੋ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਬਹੁਤ ਸਾਰੇ ਸਾਡੇ ਜਿਹੜੇ ਇਲੈਕਟਿਡ ਰਿਪ੍ਰੈਜੈਂਟੇਟਿਵ ਨੇ ਉਹ ਕੁਛ ਨਾ ਕੁਛ ਕਰਨਾ ਚਾਹੁੰਦੇ ਆ, ਪਰ ਕਈ ਕਾਰਨਾਂ ਦੇ ਕਾਰਨ ਉਹ ਨਹੀਂ ਕਰ ਪਾ ਰਹੇ। ਕਈ ਸਾਡੇ ਜਿਹੜੇ ਇਲੈਕਟਿਡ ਰਿਪ੍ਰੈਜੈਂਟੇਟਿਵ ਨੇ ਉਹ ਉਹਨਾਂ ਦੇ ਅੰਦਰ ਤੇ ਵਿਦ ਡਿਊ ਰਿਸਪੈਕਟ ਉਹ ਕੰਪੀਟੈਂਸੀ ਨਹੀਂ ਹੈ। ਮੈਂ ਕਹਿਣ 'ਚ ਕੋਈ ਹੈਸੀਟੇਸ਼ਨ ਨਹੀਂ ਹੈ, ਕਈ ਇਲੈਕਟਿਡ ਰਿਪ੍ਰੈਜੈਂਟੇਟਿਵ 'ਚ ਕੰਪੀਟੈਂਸ ਨਹੀਂ ਹੈ, ਕਈਆਂ 'ਚ ਹੈਗੀ ਹੈ ਕੰਪੀਟੈਂਸ, ਉਹ ਕਰ ਨਹੀਂ ਪਾ ਰਹੇ, ਔਰ ਕੁਛ ਲੋਕ ਕਰ ਵੀ ਰਹੇ ਨੇ। ਐਸਾ ਵੀ ਨਹੀਂ ਹੈ ਕਿ ਅਸੀਂ ਇਹ ਵੀ ਨਹੀਂ ਕਹਿ ਸਕਦੇ ਜੀ ਕੁਛ ਨਹੀਂ ਹੋ ਰਿਹਾ, ਜ਼ੀਰੋ ਹੀ ਹੈ, ਨਹੀਂ, ਕੁਛ ਬਹੁਤ ਘੱਟ ਨੇ ਸਾਡੇ ਉਹ ਇਲੈਕਟਿਡ ਰਿਪ੍ਰੈਜੈਂਟੇਟਿਵ ਬਹੁਤ ਘੱਟ ਨੇ ਜਿਨ੍ਹਾਂ ਦੇ ਅੰਦਰ ਕੰਪੀਟੈਂਸ ਵੀ ਹੈ, ਪਾਵਰ ਵੀ ਹੈ, ਔਰ ਉਹ ਕਰ ਵੀ ਰਹੇ ਨੇ, ਪਰ ਉਹ ਬਹੁਤ ਘੱਟ ਨੇ। ਕਿਉਂਕਿ ਕੈਨੇਡਾ ਜਿੰਨੀ ਬੜੀ ਕੰਟਰੀ ਹੈ ਔਰ ਜਿਸ ਤਰ੍ਹਾਂ ਦੇ ਚੈਲੇਂਜਸ ਅਸੀਂ ਫੇਸ ਕਰ ਰਹੇ ਹਾਂ, ਕਿਉਂਕਿ ਦੇਖੋ ਅਸੀਂ ਇੱਕ ਡਿਵੈਲਪਡ ਕੰਟਰੀ ਹਾਂ। ਸੋ ਡਿਵੈਲਪਡ ਕੰਟਰੀ, ਹੁਣ ਤੁਸੀਂ ਸੁੱਕੀ ਸਾਹਿਬ ਇੱਕ ਸਿੰਪਲ ਜਿਹਾ ਐਗਜ਼ਾਮਪਲ ਲੈ ਲਓ, ਇੱਕ ਬੰਦੇ ਨੇ ਇੱਕ ਬੈਡਰੂਮ ਦੀ ਬੇਸਮੈਂਟ ਮੇਨਟੇਨ ਕਰਨੀ ਹੈ, ਠੀਕ ਹੈ, ਨਹੀਂ, ਨੋ ਡਾਊਟ ਇੱਕ ਬੈਡਰੂਮ ਦੀ ਬੇਸਮੈਂਟ ਜੇ ਕਿਸੇ ਬੰਦੇ ਨੇ ਇੱਕ ਬੈਡਰੂਮ ਦੀ ਮੇਨਟੇਨ ਕਰਨੀ ਹੈ, ਉਹਦੇ ਲਈ ਚੈਲੇਂਜਸ ਵੀ ਉਨੇ ਕੀ ਹੋਣੇ ਆ। ਇੱਕ ਬੈਡਰੂਮ ਹੈ, ਇੱਕ ਵਾਸ਼ਰੂਮ ਹੈ, ਇੱਕ ਕਿਚਨ ਹੋਏਗੀ ਬਾਹਰ, ਉਹਨਾਂ ਨੇ ਠੀਕ ਹੈ, ਉਹਨਾਂ ਦੇ ਅੰਦਰ ਚੈਲੇਂਜਸ ਵੀ ਹੈਗੇ ਨੇ, ਪਰ ਉਹਨਾਂ ਨੇ ਕਿਸੇ ਤਰ੍ਹਾਂ ਮੇਨਟੇਨ ਕਰ ਲੈਣੀ ਹੈ। ਇੱਕ ਤੁਸੀਂ ਬੰਦੇ ਨੂੰ ਦੇ ਦਿਓ ਜੀ, ਆ ਪਕੜੋ ਜੀ 5000 ਸਕੁਆਇਰ ਫੀਟ ਦਾ ਘਰ ਹੈ, ਤੇ ਫਿਰ ਉਹ 5000 ਸਕੁਆਇਰ ਫੀਟ ਦੇ ਘਰ 'ਚ 4 ਤੋਂ 5 ਬੈਡਰੂਮ ਵੀ ਹੋਣਗੇ, ਫਿਰ ਲਿਵਿੰਗ ਰੂਮ ਵੀ ਵੱਡਾ ਹੋਏਗਾ, ਫੈਮਿਲੀ ਰੂਮ ਵੀ ਹੋਣਗੇ, ਫਰੰਟ ਯਾਰਡ ਹੈ, ਬੈਕ ਯਾਰਡ ਹੈ, ਉਹ ਫਿਰ ਮੇਨਟੇਨ ਵੀ ਉਹਨੇ ਕਰਨਾ ਪਏਗਾ ਤੁਹਾਨੂੰ। ਸੋ ਉਸ ਕੈਨੇਡਾ ਜਿਹੜੀ ਇੱਕ ਡਿਵੈਲਪ ਕੰਟਰੀ ਹੈ, ਜੇ ਅਸੀਂ ਇਹਦੇ ਸਟੈਂਡਰਡਸ ਇੱਕ ਡਿਵੈਲਪ ਕੰਟਰੀ ਵਾਲੇ ਰੱਖਣੇ ਹੈ ਤੇ ਸਾਡੇ ਸਾਹਮਣੇ ਚੈਲੇਂਜਸ ਵੀ ਉਨੇ ਹੋਣਗੇ। ਸਾਡੀ ਇਕਨੋਮੀ ਸਾਨੂੰ ਦੇਖਣਾ ਪਏਗਾ ਅਸੀਂ ਕਿੱਦਾਂ ਗਰੋ ਕਰ ਰਹੇ ਹਾਂ। ਅੱਜ ਹਰ ਪਾਸੇ ਤੇ ਇਨਫਰਾਸਟ੍ਰਕਚਰ ਜਿਹੜਾ ਹੈ ਉਹਦਾ ਡੈਫਿਸਿਟ ਹੈ। ਸੋ ਇਹਦੇ ਵਾਸਤੇ ਸਾਨੂੰ ਵਧੀਆ, ਇਹਦੇ ਵਾਸਤੇ ਸਾਨੂੰ ਵਧੀਆ ਲੋਕਾਂ ਦੀ ਜ਼ਰੂਰਤ ਹੈ, ਜਿਹੜੇ ਕਿ ਸਾਨੂੰ ਕੰਪੀਟੈਂਟ ਲੋਕ ਹੋਣ, ਆਈਡੀਆਜ਼ ਹੋਣ ਉਹਨਾਂ ਕੋਲ, ਔਰ ਸਾਡੀ ਇਸ ਕੰਟਰੀ ਨੂੰ ਵਧੀਆ, ਜਿਹਨੂੰ ਅਸੀਂ ਕਹਿੰਦੇ ਹਾਂ ਦਾ ਬੈਸਟ ਕੰਟਰੀ ਇਨ ਦਾ ਵਰਲਡ, ਅੱਜ ਵੀ ਦਾ ਬੈਸਟ ਕੰਟਰੀ ਇਨ ਦਾ ਵਰਲਡ ਹੈ, ਲੇਕਿਨ ਜੇ ਬੈਸਟ ਕੰਟਰੀ ਇਨ ਦਾ ਵਰਲਡ ਅਸੀਂ ਰੱਖਣਾ ਹੈ, ਇਹ ਟੈਗ ਰੱਖਣਾ ਹੈ, ਤੇ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਬਹੁਤ ਬਹੁਤ ਟਾਈਮ ਲਗਾਈਏ, ਐਫਰਟਸ ਲਗਾਈਏ, ਤਾਂ ਇਹ ਕੰਮ ਚੱਲੇਗਾ। ਨਹੀਂ ਤਾਂ ਫਿਰ ਹੁਣ ਦੇਖੋ ਸਰ, ਆਪਾਂ ਫੈਡਰਲ ਲੈਵਲ ਦੀ ਗੱਲ ਕਰ ਲਈਏ, 338 ਮੈਂਬਰ ਪਾਰਲੀਮੈਂਟ ਨੇ, ਥੋੜ੍ਹੇ ਆ 338, ਕਿੰਨੀ ਕੁ ਪਾਪੂਲੇਸ਼ਨ ਹੈ, ਕਿਤੇ 40 ਮਿਲੀਅਨ ਦੀ ਪਾਪੂਲੇਸ਼ਨ ਆ, 338 ਮੈਂਬਰ ਪਾਰਲੀਮੈਂਟ ਰੱਖੇ ਆ, 4 ਕਰੋੜ ਦੀ ਪਾਪੂਲੇਸ਼ਨ ਕੋਲ 338 ਮੈਂਬਰ ਪਾਰਲੀਮੈਂਟ ਨੇ, ਤੇ ਇੰਡੀਆ 'ਚ 140 ਕਰੋੜ ਦੀ ਪਾਪੂਲੇਸ਼ਨ ਹੈ, ਉੱਥੇ 542 ਹੈ। ਈਵਨ ਤੁਸੀਂ ਯੂਐਸ ਕਾਂਗਰਸ ਦੇ ਨੰਬਰ ਦੇ ਹਿਸਾਬ ਲਾ ਲਓ, ਤੁਸੀਂ ਯੂਐਸ ਕਾਂਗਰਸ ਦੇ, ਉੱਥੇ 40 ਕਰੋੜ ਦੀ ਪਾਪੂਲੇਸ਼ਨ ਹੈ, ਸਾਡੇ ਤੋਂ 10 ਗੁਣਾ ਜ਼ਿਆਦਾ ਪਾਪੂਲੇਸ਼ਨ ਹੈ, ਉੱਥੇ ਤਾਂ ਸਾਨੂੰ ਫਿਰ ਉੱਥੇ 1500 ਕਾਂਗਰਸਮੈਨ ਰੱਖਣਾ ਪੈ ਜਾਏਗਾ, ਫਿਰ ਜਿੰਨੇ ਐਮ ਪੀ ਅਸੀਂ ਇੱਥੇ ਇਕੱਠੇ ਕੀਤੇ ਹੋਏ ਨੇ। ਜਿੰਨੇ ਐਮ ਪੀ ਅਸੀਂ ਇੱਥੇ ਇਕੱਠੇ ਕੀਤੇ ਹੋਏ ਨੇ ਤੇ ਫਿਰ ਫਿਰ ਤੇ ਅਮੈਰੀਕਾ ਤੇ ਉੱਥੇ ਇੰਗਲੈਂਡ ਦੇ ਵਿੱਚ ਤੇ ਫਿਰ ਤੇ ਉੱਥੇ ਪਾਰਲੀਮੈਂਟ ਹੀ ਤੋੜ ਕੇ ਦੁਬਾਰਾ ਨਵੀਂ ਬਣਾਉਣੀ ਪੈ ਜਾਏਗੀ ਉਹਨਾਂ ਨੂੰ। ਤੇ ਇੰਨੇ ਐਮ ਪੀਜ਼ ਨੇ, ਫਿਰ ਐਮ ਪੀ ਪੀਜ਼ ਨੇ, ਫਿਰ ਪ੍ਰੋਵਿੰਸ਼ੀਅਲ ਲੈਵਲ ਦੇ ਉੱਤੇ ਕੌਂਸਲਰ ਇੱਕ ਹੈ ਜੀ, ਰੀਜਨਲ ਕੌਂਸਲਰ ਅਲੱਗ ਰੱਖੇ ਹੋਏ ਨੇ, ਕਾਹਦੇ ਲਈ ਰੱਖਿਆ ਇੰਨਾ ਸਾਰਾ ਧਾਮ ਜਾਂ ਉੱਧਰ ਸਕੂਲ ਬੋਰਡ ਟਰੱਸਟੀ ਵੀ ਰੱਖੇ ਹੋਏ ਨੇ ਕਿ ਜੀ ਇਹ ਵੀ ਸਭ ਪੈਸੇ ਤਾਂ ਸਾਰੇ ਸਾਡੇ ਤੁਹਾਡੇ ਜਾ ਰਹੇ ਨੇ ਨਾ, ਕੋਈ ਗੱਲ ਨਹੀਂ। ਕੀ ਮੈਨੂੰ ਤੁਸੀਂ ਗੱਲ ਦੱਸੋ ਕੀ ਹੋ ਗਿਆ ਟੋਰੋਂਟੋ ਦੇ ਵਿੱਚ, 50 ਦੇ ਨੇੜੇ ਤੇੜੇ ਉਹ ਰੱਖੇ ਸੀ ਕੌਂਸਲਰ ਪਹਿਲਾਂ, ਹੁਣ ਉਹਨੇ ਕਰਕੇ 25 ਕਰ ਦਿੱਤੇ ਆ ਵੀ ਅੱਧੇ ਅੱਧੇ ਕਰ ਦਿਓ ਇਹ ਵੀ ਕੰਮ ਚੱਲ ਜਾਏਗਾ, ਚੱਲੀ ਜਾ ਰਿਹਾ ਕੰਮ। ਕਿੰਨੀ ਕੁ ਵੱਡੀ ਗੱਲ ਹੋ ਗਈ ਉੱਥੇ, ਪਹਿਲਾਂ ਬੜੀ ਹਾਹਾਕਾਰ ਥੋੜੀ ਦੇਰ ਮਚਾਈ ਇਹਨਾਂ ਨੇ, ਉਹ ਜਿਹਨਾਂ ਦੀ ਜਿਹੜੇ ਬੈਠੇ ਸੀ ਕੁਰਸੀਆਂ ਤੇ ਉਹ ਬਾਹਰ ਹੋ ਗਏ, ਥੋੜੀ ਦੇਰ ਹਾਹਾਕਾਰ ਮਚੀ ਨਾ ਟੋਰੋਂਟੋ ਦੇ ਵਿੱਚ, ਉਹ ਜੀ ਇੱਦਾਂ ਹੋ ਗਿਆ। ਇੱਦਾਂ ਦੇ ਕੰਮ ਕਰਨੇ ਚਾਹੀਦੇ ਨੇ ਕਿ ਤੁਸੀਂ ਜਿਹੜੇ ਬੰਦੇ ਥੋੜੇ ਰੱਖੋ, ਕੰਪੀਟੀਟਿਵ ਹੋਣ ਬੰਦੇ, ਫਿਰ ਜਿਹੜਾ ਜੀ ਉਹ ਕੰਮ ਚੱਲੇਗਾ, ਠੀਕ ਹੈ। ਸੋ ਬਾਕੀ ਮੈਂ
ਦੂਜਾ ਜਦਵੀਰ ਜੀ ਇੱਕ ਪ੍ਰੋਬਲਮ ਜਿਹੜੀ, ਦੇਖੋ ਮੈਂ ਤਾਂ ਜਿੱਦਾਂ ਦੱਸਿਆ ਕਿ 1984 ਤੋਂ ਇੱਥੇ ਰਹਿ ਰਿਹਾ, ਅੱਗੇ ਕ੍ਰਾਈਮ ਜਿਹੜਾ ਸੀਗਾ ਉਹ ਆਲਮੋਸਟ ਨਹੀਂ ਸੀਗਾ। ਆਪਾਂ ਪਰ 1000 ਜੇ ਕ੍ਰਾਈਮ ਦੀ ਗੱਲ ਕਰੀਏ ਤਾਂ ਨਵੀਂ ਇਮੀਗ੍ਰੇਸ਼ਨ ਆਉਣ ਨਾਲ ਪਰ 1000 ਕ੍ਰਾਈਮ ਜਿਹੜਾ ਹੋ ਸਕਦਾ 100 ਟਾਈਮਸ ਵੱਧ ਚੁੱਕਾ, ਲੇਕਿਨ ਪੁਲਿਸ ਨੰਬਰ ਆਫ ਪੁਲਿਸ ਆਫੀਸਰ ਜਿਹੜੇ ਆ ਉਹ ਡੇ ਬਾਈ ਡੇ ਘੱਟ ਰਹੇ ਆ। ਦੇਖੋ ਮੈਂ ਹੈਰਾਨ ਆ, ਪਾਪੂਲੇਸ਼ਨ ਕੈਨੇਡਾ ਦੀ ਸ਼ਾਇਦ ਜਦੋਂ ਅਸੀਂ ਆਏ ਆ ਉਦੋਂ 30 ਮਿਲੀਅਨ ਸੀ ਤੇ ਹੁਣ ਸ਼ਾਇਦ ਹੁਣ 40 ਮਿਲੀਅਨ ਆ। ਪਾਪੂਲੇਸ਼ਨ ਵੱਧ ਗਈ ਆ ਆਲਮੋਸਟ 1/4, ਲੇਕਿਨ ਪੁਲਿਸ ਆਫੀਸਰ ਜਿਹੜੇ ਰਿਟਾਇਰ ਹੁੰਦੇ ਉਹਨਾਂ ਦੀ ਵੀ ਹਾਰਡਲੀ ਰਿਪਲੇਸਮੈਂਟ ਹੋ ਰਹੀ ਆ। ਇਹ ਜਦੋਂ ਤੁਹਾਡੇ ਕੋਲ ਸਾਰੇ ਆਉਣਗੇ ਜਾਂ ਆਉਂਦੇ ਆ ਵੀਰ ਜੀ, ਥੋੜਾ ਜਿਹਾ ਇਹਨਾਂ ਨੂੰ, ਮੇਰਾ ਪੰਜਾਬੀ ਦਾ ਵਰਡ ਹੈ, ਖਿੱਚਿਆ ਕਰੋ ਜਰਾ, ਇਹਨਾਂ ਨੂੰ ਪੁੱਛਿਆ ਕਰੋ ਕਿ ਤੁਸੀਂ ਕਿਸ ਲੈਵਲ ਤੇ ਸੋਚ ਰਹੇ ਹੋ। ਕਮਿਊਨਿਟੀ ਜਿਹੜੀ ਤੁਸੀਂ ਇਨਵਾਈਟ ਕਰ ਰਹੇ ਹੋ ਉਹ ਇਹੋ ਜਿਹੇ ਕੰਟਰੀਆਂ ਚੋਂ ਆ ਰਹੇ ਆ ਜਿੱਥੇ ਥਰਡ ਵਰਲਡ ਕੰਟਰੀਆਂ ਚੋਂ ਜਿੱਥੇ ਕ੍ਰਾਈਮ ਬਹੁਤ ਹੀ ਜ਼ਿਆਦਾ ਹੈ, ਤੇ ਲਿਆ ਕੇ ਤੁਸੀਂ ਇਹੋ ਜਿਹੇ ਲੋਕਾਂ 'ਚ ਉਹਨਾਂ ਨੂੰ ਫਿੱਟ ਕਰ ਦਿੰਦੇ ਹੋ ਤੇ ਤੁਹਾਡੇ ਲੋਜ਼ ਜਿਹੜੇ ਆ ਉਹ ਤਾਂ ਬੈਕ ਇਨ 18th or 19th century ਦੇ ਆ। ਸੋ ਮੈਂ ਚਾਹੂੰਗਾ ਕਿ ਜਦੋਂ ਵੀ ਤੁਹਾਡੇ ਕੋਲ ਜਿਹੜਾ ਵੀ ਆਉਂਦਾ ਹੈਗਾ ਥੋੜਾ ਜਿਹਾ ਇਹਨਾਂ ਨੂੰ ਖਿੱਚ ਕੇ ਕੁਐਸਚਨ ਕਰਿਆ ਕਰੋ ਕਿ ਤੁਸੀਂ ਕਰ ਕੀ ਰਹੇ ਹੋ। ਸੱਚਾਈ ਹੈ ਵੀਰ ਜੀ ਕਿ ਮੈਨੂੰ ਤਾਂ ਇੱਦਾਂ ਲੱਗਦਾ ਇੰਡੀਆ ਵਾਂਗੂ ਜਿਹੜਾ ਆਉਂਦਾ ਆਪਣੀ ਟਰਮ ਪੂਰੀ ਕਰਦਾ, ਚਾਹੁੰਦੇ ਕਿ ਬੰਦੇ ਹੈਗੇ ਆ, ਚਾਹੁੰਦੇ ਕਿ ਯੰਗਸਟਰ ਹੈਗੇ ਆ ਜਿਹੜੇ ਕੁਛ ਕਰਨਾ ਚਾਹੁੰਦੇ ਆ, ਲੇਕਿਨ ਬਿਕੋਜ਼ ਦੇ ਆਰ ਨਿਊ, ਬਿਕੋਜ਼ ਦੇ ਆਰ ਯੰਗ ਐਂਡ ਬਿਕੋਜ਼ ਦੇ ਹੈਵ ਟੂ ਸਟੇ ਇਨ ਦਾ ਸਿਸਟਮ ਟੂ ਅਚੀਵ ਸਮਥਿੰਗ, ਤਾਂ ਸ਼ਾਇਦ ਉਹ ਕੁਛ ਕਰ ਨਹੀਂ ਸਕਦੇ ਜੋ ਕਰਨਾ ਚਾਹੁੰਦੇ ਆ। ਥੈਂਕ ਯੂ ਵੀਰ ਜੀ।
ਠੀਕ ਹੈ ਜੀ, ਥੈਂਕ ਯੂ ਸਰ, ਥੈਂਕ ਯੂ ਸੋ ਮਚ ਸਰ। ਬੜਾ ਕੁਛ ਕਰ ਸਕਦੇ ਆ, ਦੇਖੋ ਮੈਂ ਤੁਹਾਨੂੰ 3-4 ਚੀਜ਼ਾਂ ਕਹਾਂਗਾ। ਤੁਸੀਂ ਇੱਕ ਤਾਂ ਪੁਲਿਸ ਦੀ ਗੱਲ ਕੀਤੀ ਹੈ ਸਰ, 14% ਉਹਨਾਂ ਨੇ ਬਜਟ ਇਨਕਰੀਜ਼ ਮੰਗਿਆ ਔਰ ਉਹਦੇ ਨਾਲ ਵੀ ਉਹਨਾਂ ਦੇ ਕੰਮ ਪੂਰਾ ਨਹੀਂ ਹੋਣਾ। ਉਹ ਚਾਹੁੰਦੇ ਨੇ ਕਿ ਅਸੀਂ ਪੁਲਿਸ ਅਫਸਰ ਹੋਰ ਹਾਇਰ ਕਰੀਏ, ਉਹ ਚਾਹੁੰਦੇ ਕਿ ਅਸੀਂ ਸਿਵਲੀਅਨ ਆਫੀਸਰ ਹੋਰ ਹਾਇਰ ਕਰੀਏ, ਪਰ ਬਜਟ ਕਿੱਥੇ ਆ, ਪੈਸੇ ਕਿੱਥੇ ਆ? ਹਰ ਕੋਈ, ਮੈਂ ਤੁਹਾਨੂੰ ਹੁਣੇ ਦੱਸ ਕੇ ਹਟਿਆ, ਹਰ ਕੋਈ ਪੈਸੇ ਮੰਗ ਰਿਹਾ। ਬੀਲ ਪੁਲਿਸ ਨੇ 14% ਇਨਕਰੀਜ਼ ਮੰਗਿਆ, ਪਰ ਉਹਦੇ ਨਾਲ ਵੀ ਕੀ ਉਹਨਾਂ ਦੇ ਖਰਚੇ ਪੂਰੇ ਹੋਣਗੇ, ਕੀ ਉਹਨਾਂ ਨੂੰ ਜੋ ਸਪੋਰਟ ਚਾਹੀਦੀ ਹੈ, ਜੋ ਟੂਲਸ ਚਾਹੀਦੇ ਨੇ, ਕੀ ਅਸੀਂ ਉਹਨੂੰ ਦੇਵਾਂਗੇ? ਸਾਡੀ ਪਾਪੂਲੇਸ਼ਨ ਜਿਸ ਤੇਜ਼ੀ ਨਾਲ ਵੱਧ ਰਹੀ ਹੈ ਤੇ ਹਰ ਪਾਸੇ ਸਾਨੂੰ ਸਪੋਰਟ ਦੇਣੀ ਪਏਗੀ। ਸਾਡੇ ਸਕੂਲ ਨੂੰ ਵੀ ਬਿਹਤਰ ਪੈਸਾ ਚਾਹੀਦਾ ਹੋਵੇਗਾ, ਯੂਨੀਵਰਸਿਟੀਜ਼ ਨੂੰ ਵੀ ਪੈਸਾ ਚਾਹੀਦਾ ਹੈ, ਇਹ ਸਾਡੇ ਹਾਈਵੇਜ਼ ਨੂੰ ਵੀ ਪੈਸਾ ਚਾਹੀਦਾ। ਤੁਸੀਂ, ਮੈਂ ਤੇ ਜਦੋਂ ਡਾਊਨਟਾਊਨ ਜਾਂਦਾ ਉੱਥੇ ਇੱਕ ਚੀਜ਼ ਜ਼ਰੂਰ ਸਾਡੇ ਨੋਟਿਸ 'ਚ ਆਉਂਦੀ ਹੈ ਕਿ ਬੜੇ ਬੜੇ ਪਾਰਕਿੰਗ ਲਾਟ ਜਿਹੜੇ ਨੇ ਉਹ ਹੁਣ ਖਤਮ ਹੁੰਦੇ ਚਲੇ ਜਾ ਰਹੇ ਨੇ। ਅੰਡਰਗਰਾਊਂਡ ਪਾਰਕਿੰਗ ਲਾਟ ਜਿਹੜੇ ਨੇ ਉਹ ਜ਼ਰੂਰ ਬਚੇ ਨੇ, ਪਰ ਪਹਿਲਾਂ ਮੈਨੂੰ ਯਾਦ ਹੈ ਅਸੀਂ ਇੱਥੇ ਫਰੰਟ 'ਤੇ ਜਾਂਦੇ ਹੁੰਦੇ, ਫਰੰਟ ਸਟਰੀਟ 'ਤੇ, ਤੇ ਉੱਥੇ ਬਾਹਰ ਘੱਟੋ ਘੱਟ 4-5 ਬਾਹਰ ਓਪਨ ਪਾਰਕਿੰਗ ਦੀ ਜਗ੍ਹਾ ਹੋਇਆ ਕਰਦੀ। ਹੁਣ ਤੁਸੀਂ ਆਲ ਦਾ ਵੇ ਇੱਥੇ ਆ ਜਾਓ, ਸਪੈਡਾਈਨਾ ਉੱਥੇ ਜਾ ਕੇ ਮਿਲਦੀ ਹੈ ਜੇ ਤੁਸੀਂ ਆਊਟਡੋਰ ਹੀ ਕਰਨੀ ਹੈ, ਤੇ ਨਹੀਂ ਤਾਂ ਅੰਡਰਗਰਾਊਂਡ ਪਾਰਕਿੰਗ ਥੋੜ੍ਹੀ ਬਹੁਤੀ ਬਚੀ ਹੈ, ਉੱਥੇ ਤੁਸੀਂ ਕਰ ਸਕਦੇ ਹੋ। ਪਾਰਕਿੰਗ ਦੀ ਦਿੱਕਤ ਵੱਧ ਰਹੀ ਹੈ, ਪਹਿਲਾਂ ਤਾਂ ਬਹੁਤ ਹੋਇਆ, ਉੱਥੇ ਬੜੀਆਂ ਬੜੀਆਂ ਬਿਲਡਿੰਗਸ ਬਣ ਗਈਆਂ ਸਭ ਜਗ੍ਹਾ। ਸੋ ਮੈਂ ਤੇ ਇਹੀ ਗੱਲ ਕਰ ਸਕਦਾ ਹਾਂ ਕਿ ਬਿਲਡਿੰਗ ਜ਼ਰੂਰ ਬਣ ਗਈਆਂ ਨੇ, ਪਰ ਬਹੁਤ ਸਾਰੀਆਂ ਚੀਜ਼ਾਂ ਔਰ ਹਜੇ ਵੀ ਸਾਡੇ ਇਨਫਰਾਸਟ੍ਰਕਚਰ ਦੇ ਵਿੱਚ ਜਿਹੜੀਆਂ ਜ਼ਰੂਰੀ ਨੇ। ਸਾਡੇ ਵਧੀਆ ਹਾਈਵੇਜ਼ ਕੋਈ ਜ਼ਿਆਦਾ ਨਹੀਂ ਬਣ ਰਹੇ, ਟ੍ਰਾਂਜ਼ਿਟ ਦੇ ਵਿੱਚ ਜਾ ਰਿਹਾ ਪੈਸਾ, ਪਰ ਜਿੰਨੀ ਆਊਟਪੁੱਟ ਮਿਲ ਸਕਦੀ ਹੈ ਟ੍ਰਾਂਜ਼ਿਟ ਦੇ ਵਿੱਚ, ਉਨੀ ਸਾਨੂੰ ਆਊਟਪੁੱਟ ਜਿਹੜੀ ਉਹ ਨਹੀਂ ਮਿਲ ਰਹੀ। ਸਾਡੇ ਇੱਥੇ ਕੋਈ ਹਸਪੀਟਲਸ ਜਿਸ ਲੈਵਲ ਤੇ ਹੋਣੇ ਚਾਹੀਦੇ ਨੇ, ਯੂਨੀਵਰਸਿਟੀ ਜਿਸ ਲੈਵਲ ਤੇ ਹੋਣੇ ਚਾਹੀਦੇ ਆ, ਇਨੋਵੇਸ਼ਨ ਹੱਬ ਅਸੀਂ ਜਿਸ ਲੈਵਲ ਦੇ ਉੱਤੇ ਬਣਾ ਸਕਦੇ ਹਾਂ, ਸਟੇਡੀਅਮ ਸਾਨੂੰ ਚਾਹੀਦੇ ਨੇ। ਸੋ ਇਹਦੇ ਲਈ ਪੈਸਾ ਕਿੱਥੋਂ ਆਉਣਾ? ਲੀਡਰਸ਼ਿਪ ਜਿਹੜੀ ਹੈ ਸਾਡੀ, ਉਹ ਕੁਛ ਨਾ ਕੁਛ ਹੋਰ ਸੋਚੇ, ਕੋਈ ਇਨੋਵੇਟਿਵ ਆਈਡੀਆਜ਼ ਲੈ ਕੇ ਆਏ, ਔਰ ਬਹੁਤ ਕੁਛ ਕਰ ਸਕਦੇ ਆ। ਹੁਣ ਅੱਜ ਮੈਂ ਸਿੰਪਲ ਜੀ ਗੱਲ ਕਹਿੰਦਾ, ਕੋਈ ਵੀ ਚੀਜ਼ ਜੋ ਅੱਜ ਸਾਨੂੰ ਇੱਥੇ ਨਜ਼ਰ ਆ ਰਹੀ ਹੈ, ਕੋਈ ਵੀ ਚੀਜ਼ ਜੋ ਸਾਨੂੰ ਨਜ਼ਰ ਆ ਰਹੀ ਹੈ, ਉਹ ਸਾਰੀ ਕੋਈ ਨਾ ਕੋਈ ਸੋਚਦਾ ਹੈ, ਕੋਈ ਇਨੋਵੇਟ ਕਰਦਾ, ਕੋਈ ਆਈਡੀਆ ਲੈ ਕੇ ਆਉਂਦਾ, ਤੇ ਕੁਛ ਨਾ ਕੁਛ ਉਹ ਖੜਾ ਕਰ ਦਿੰਦਾ, ਪਲੇਟਫਾਰਮ ਕੋਈ ਵੀ ਹੈ ਉਹ ਖੜੇ ਕਰ ਦਿੰਦੇ ਆ। ਸੋ ਸਾਡੇ ਲੀਡਰਸ ਨੂੰ ਵੀ ਇਹੀ ਕਰਨਾ ਪਏਗਾ, ਉਹਨਾਂ ਨੂੰ ਵੀ ਇਹੀ ਸੋਚਣਾ ਪਏਗਾ। ਮੈਂ ਤੇ ਤੁਹਾਨੂੰ ਇੱਕ एक छोटी जी एग्जाम्पल दे चुका है कि तुसी उधरों हाईवे बनाओ, उधर तो कहते हैं जी ग्रीन बेल्ट है या उधर दिक्कत ने, ठीक है वह भी एक हाईवे 413 बारे भी सोचो, बट तकरीबन 10-12 साल पहला असी इत्थे रेडियो ते और टीवी ते डिस्कस करना स्टार्ट कर चुके सके कि एक हाईवे होना चाहिए है, शुरुआत उदी होवे स्टोनी क्रीक तो, ईवन सेंट कैथरीज तो करना है उत्थों कर लो चाहे, पर उधर इन्ना रश नहीं है, तुसी स्टोनी क्रीक तो स्टार्ट करो, लेक के उपर हाईवे होए, सिक्स लेन एक तरफ, सिक्स लेन एक तरफ, छे लेन एक तरफ, छे लेन बिल्कुल लेक के उपरों ही, तुहाडी स्टोनी क्रीक के उधरों लेक के उपरों होवे, स्टोनी क्रीक तो तुसी ओ हाईवे ते आ जाओ, लेक के उपर बनेगा खूबसूरत जिहा हाईवे, उधर उपर आओ तुसी इधरों तुहाडा फिर हैमिल्टन, हैमिल्टन वाले भी उधर उस हाईवे ले लैन, जे तुसी डाउनटाउन आना है फिर वो तुहाडी कनैक्टिविटी भी बनी जाएगी ना सिटीज टू सिटी, तुसी फर्ज कर लो स्टोनी क्रीक तो तुसी ओकवेल आना है, ठीक है तुहानू ये जिहड़ा ते इधर आ रहा है 403 ते ठीक है, लेकिन जे तुसी नहीं लेना 403 इधर नहीं लेना तुसी उधरों भी आ सकते हो, और जे डायरेक्ट डाउनटाउन जाना है तुहानू सीधा कनैक्ट करेगा, तुहानू फिर 401 लैन की जरूरत ही नहीं है, 403 लैके भी सारा इत्थे आके 401 ते आना पएगा तुहानू एक बार ते, होर कोई जरिया नहीं है तुहाडे कोल, जे तुसी डाउनटाउन आना है फर्ज कर लो तुसी हैमिल्टन तो डाउनटाउन आना है, तुसी स्टोनी क्रीक तो आना है, तुसी एक बार ते 403 लैके फिर इधर 401 ते आओगे आओगे, तो वो बेहतर है कि तुहाडा उत्थे लेक तो हाईवे होवे, सिक्स लेन एक तरफ, सिक्स लेन पेड होवे और प्राइवेट पार्टनरशिप होवे, 407 की तरह नहीं भी वेच ही दिता, नहीं 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 नहीं, प्राइवेट बंदे नूं कहो तुसी बिल्कुल पैसे बनाओ साडे ते, असी नहीं पैसे लगाने, पैसे तुसी लगाओ $100 लगाओगे $150 तुहाडा पूरा करके तुहाडे तो छुट्टी कर देंगे, तुहाडी जिहड़ा हाईवे होएगा वह पब्लिक नूं देता जाएगा, $100 लगाओ $150 दे के तुहाडी छुट्टी कर देंगे, जिहड़ा भी उत्ते चढ़ेगा छोटा जिहा एक मिनिमम टोल रख दो, उहदा टोल होएगा वह पैसे टोल तो कट्ठे हुंदे रहे, वह जिहड़ा भी बंदा प्राइवेट पार्टी आंदी है प्राइवेट पब्लिक पार्टनरशिप च बनाओ, प्राइवेट पब्लिक पार्टनरशिप च बनाओ, जिहड़ा भी वह पैसे लगाएगा, पैसा सरकार का पैसा कोई नहीं लगेगा, पैसा लगेगा उहनां दा 100 to 125 to $150 उहनां नूं पूरा कर दिता, ठीक है, और वह बाहर हो गई प्राइवेट पार्टी, हाईवे जिहड़ा है वह बन के पब्लिक दे हत्थ च आ गया, ठीक है सरकार का पैसा भी नहीं लगेगा, और जिहड़े लोग उत्ते जाणगे लेख दे वाले हाईवे ते ओ थोड़े थोड़े पैसे जिदा 407 ते दिंदे इन्ने नहीं थोड़े घट होणगे, पर उहनां तों पैसे लई जाओ, 5 साल 10 साल 15 साल टोल दे जरिए पैसे पूरे हो गए, खत्म खत्म गल, ओ तो लाइफ लोंग इंफ्रास्ट्रक्चर बन गया, उस तों बाद टोल इन्ना कर दिओ मिनीमम भी जिहड़ा उहदी मेंटेनेंस है ओ हुंदी रहे बस, होर कुछ नहीं चाहिए, बन तां इक वार गया चीज़ बन गई एक बार, फिर उस तों बाद तुहाडी मेंटेनेंस हुंदी रही, उत्थों स्टोनी क्रीक हैमिल्टन ओकविल मिसिसागा टोरोंटो सारे कनैक्टेड है, और सीधा तुहाडा जे तुसी सीधा नहीं भी एग्जिट लेना चाहते हैं तुसी स्टोनी क्रीक तो या हैमिल्टन तो ओकविल तो कितने भी चढ़े हैं उहदे ते हाईवे दे उत्ते एंड सीधा तुसी जाके डाउनटाउन चाहे तुहाडी उत्थे स्पेडाइना ना या डाउनटाउन उत्थे तुहानू कनैक्ट कर दिता उन्होंने तुसी आराम दे नाल उत्थे चले जाओ। एक मैं इह छोटा एग्जाम्पल दिता है स्टेडियम बनाओ इत्थे वर्ल्ड क्लास स्टेडियम दो बनाओ इत्थे स्पोर्ट्स केड़ियां ग्रो कर रही हैं कैनेडा दे एक सॉकर ठीक है सॉकर दा इत्थे वर्ल्ड क्लास स्टेडियम बनाओ और दुनिया भर तो टीम्स नूं इनवाइट करो कि असीं इत्थे आओ जी इत्थे असीं करांगे और दुबई दे विच देखो किन्ने मैचेस उत्थे हो रहे ने इत्थे क्रिकेट स्टेडियम तुसीं बनाओ इत्थे 5-6 महीने वधिया क्रिकेट हो सकदी है जदों के उधर दूसरी तरफ कितें गर्मी है कोई दिक्कत है उस समय इधर टूरनामेंट ऑर्गेनाइज करो कैनेडा दे विच कोई वधिया टूरनामेंट हो सके हुण देखो अमेरिका साडे तों कितें पिछे सीगा क्रिकेट च कितें पिछे सीगा फर्स्ट टाइम इन द हिस्ट्री ऑफ नॉर्थ अमेरिका नॉर्थ अमेरिका की हिस्ट्री पहली बार वर्ल्ड कप हो रहा है साढ़े इतने नहीं हो रहा एक भी साढ़े को ग्राउंड ही नहीं अपरूव स्टेडियम की तो गल दूर है साढ़े को एक ग्राउंड नहीं अपरूव जी आईसीसी वरना साढ़े इतने वर्ल्ड कप मैचेस होने से अमेरिका ने साढ़े तो बाद शुरू करके अमेरिका ने साढ़े तो बाद शुरू करके अच्छ किन्ने स्टेडियम बना रहे हैं 5 महीने के वर्ल्ड कप होने लगा अमेरिका क्रिकेट का वर्ल्ड कप अमेरिका च होने लगा उन्होंने तुम जाके देखो तो फोर्ट लॉडरडेल फ्लोरिडा जोड़ा वो पहले ही सगा उन्होंने को फिर न्यूयॉर्क होर कि जगह टैक्सस वाशिंगटन कितने कितने स्टेडियम बन रहे हैं लगातार वो स्टेडियम बना रहे हैं क्रिकेट के साढ़े इतने बनाओ यंगस्टर्स को इनकरेज करो सो खैर एक गल फिर लंबी हो जाएगी फिर किस टाइम जरूर करा मंसूर चीमा जी तुम आते रहो जी वीर जी पैरी पहना की हाल है ठीक है
सत श्रीकाल जी जदवीर जी की हाल चाल जे ठीक ठाक हो सेहत ठीक ने
सत श्रीकाल जी बहुत वधिया सर मेहरबानी मेहरबानी तुसी सुनाओ सब ठीक है जी
सब वधिया मैं तुहानू दस दिया प्रॉपर्टी दे बारे ओकविल प्रॉपर्टी है अपना 3.5 acres की प्रॉपर्टी है ते उहदे विच बिल्डिंग बनी है वेयर हाउस है अपना 15,000 square foot का वेयर हाउस है 5,000 square foot ते ऑफिस ने यार्ड है 2 acres के विच यार्ड है ਤੇ ਕਿਸੇ ਨੂੰ ਪ੍ਰਾਪਰਟੀ ਚਾਹੀਦੀ ਹੋਵੇ ਉਹ ਵੇਚਣ ਲਈ ਲਾਈ ਏ, ਕਿਸੇ ਨੂੰ ਉਹ ਪ੍ਰਾਪਰਟੀ ਚਾਹੀਦੀ ਹੋਵੇ ਤੇ ਮੈਨੂੰ ਕਾਲ ਕਰ ਸਕਦਾ 6478871442 6478871442 ਆਪਣਾ ਉਹਨੂੰ ਦੋ ਲੱਗਦੇ ਨੇ, ਆਪਣਾ ਉਹਦੇ ਦੋ ਰੋਡ ਲੱਗਦੇ ਨੇ, ਦੋਵੇਂ ਰੋਡਾਂ ਦਾ ਅੱਡਾ ਡੈਨ ਹੁੰਦਾ ਤੇ ਆਪਣਾ ਦੋ ਹੀ ਉਹਦੀਆਂ ਇੰਟਰਸਾਂ ਨੇ, ਦੋ ਹੀ ਉਹਦੇ ਐਗਜ਼ਿਟ ਨੇ।
ਤੇ ਸਰ ਉਹ ਵੀ ਦੱਸੋ ਆਪਣੇ ਯਾਰਡ ਦੇ ਬਾਰੇ ਵੀ ਦੱਸੋ।
ਯਾਰਡ ਡਿਕਸਨ ਰੋਡ ਦੇ ਉੱਤੇ ਯਾਰਡ ਹੈ ਆਪਣਾ ਤੇ ਪੱਕਾ ਯਾਰਡ ਹੈ, 24 ਆਵਰ ਸਕਿਉਰਿਟੀ ਜੇ 7 ਡੇ ਕਿਸੇ ਨੂੰ ਪਾਰਕਿੰਗ ਚਾਹੀਦੀ ਹੋਵੇ ਉਹ ਪਾਰਕਿੰਗ ਅਵੇਲੇਬਲ ਹੈ ਇਸ ਟਾਈਮ। ਫੋਨ ਨੰਬਰ ਜੇ 6478871442 6478871442 ਯੋਧਵੀਰ ਜੀ ਥੈਂਕ ਯੂ ਤੁਹਾਡਾ, ਬਹੁਤ ਬਹੁਤ ਥੈਂਕ ਯੂ ਤੁਹਾਡਾ।
ਥੈਂਕ ਯੂ ਵੀਰ ਜੀ, ਪਿਆਰੀ ਭੈਣਾਂ ਥੈਂਕ ਯੂ, ਬਹੁਤ ਸ਼ੁਕਰੀਆ, ਥੈਂਕ ਯੂ ਜੀ। ਜੀ ਅਰਸ਼ਵੀਰ ਜੀ ਤੁਸੀਂ ਕੁਝ ਐਡ ਕਰਨਾ ਚਾਹ ਰਹੇ ਸੀ, ਗੋ ਅਹੈਡ ਸਰ ਅਰਸ਼ਵੀਰ ਜੀ। ਹਾਂਜੀ ਗੋ ਅਹੈਡ।
ਜਿਹੜੇ ਲਾਈਕ ਪ੍ਰੀਟੀ ਮਚ ਕਹਿ ਲਓ ਵੀ ਪੈਸੇ ਦੇ ਕੇ ਲਾਇਸੈਂਸ ਬਣਵਾਉਂਦੇ ਨੇ, ਜਦੋਂ ਨਵਾਂ ਸਟੂਡੈਂਟ ਇੱਥੇ ਆਉਂਦਾ ਜਦੋਂ ਉਹਨਾਂ ਨੂੰ ਇਹ ਚੀਜ਼ਾਂ ਬਾਰੇ ਪਤਾ ਲੱਗਦਾ ਉਹ ਸਰਪ੍ਰਾਈਜ਼ ਹੁੰਦੇ ਨੇ ਵੀ ਹੈ ਇੱਥੇ ਵੀ ਕੰਮ ਚੱਲਦਾ। ਚਲੋ ਇਹਦਾ ਇੱਕ ਗੱਲ ਰਹੇਗੀ ਵੀ ਇਗਜ਼ਾਮ ਦੇ ਆਰ ਦੇਅਰ ਦੈਟ ਸਮ ਆਫ ਦੈਮ ਐਂਡ ਦੇ ਆਰ ਟਾਰਗੇਟਿੰਗ ਦੈਮ, ਹਾਂ ਉਹਨਾਂ ਦੇ ਵਿੱਚ ਡਮੀਜ਼ ਜ਼ਿਆਦਾ ਇਨਵੋਲਵ ਕਰੋ ਤਾਂ ਕਿ ਉਹਨਾਂ ਨੂੰ ਕਲੀਅਰ ਫੈਕਟਰ ਉੱਥੇ ਬਣਿਆ ਰਹੇ, ਕੋਈ ਯੂ ਡੋਂਟ ਨੋ ਹੂ ਯੂਅਰ ਟੈਸਟਿੰਗ, ਇਟ ਕੁਡ ਬੀ ਲਾਈਕ ਸੈਟ ਅਪ ਫੋਰ ਯੂ ਰਾਈਟ, ਤਾਂ ਕਿ ਉਹ ਆਪਣੀ ਜੋਬ ਇਮਾਨਦਾਰੀ ਨਾਲ ਕਰਦੇ ਰਹਿਣ। ਐਂਡ ਇਹਦੇ ਰਿਲੇਟਡ ਵੀ ਮੇਰੇ ਕੱਲ ਆਫਿਸ ਯਾਨੀ ਕਿ ਜਿਹੜੇ ਸਰਕੋ ਟੀਮ ਇਹ ਚਲਾਉਂਦੀ ਆ, ਇਹ ਮੈਨੇਜ ਕਰਦੀ ਹੈ ਸਾਰੇ ਡਰਾਈਵ ਟੈਸਟ ਸੈਂਟਰ, ਉਹਨਾਂ ਨਾਲ ਮੇਰੀ ਉਹਨਾਂ ਨਾਲ ਡਿਸਕਸ਼ਨ ਨੇ ਓਪਨ ਅਪ ਕੀਤਾ, ਗੱਲ ਕੀਤੀ। ਉਹਦੇ ਦਿਨ ਦਾ ਜਿਹੜਾ ਲਾਇਸੈਂਸਿੰਗ ਹੁੰਦਾ, ਦੇਖੋ ਇਹ ਸੰਚਾਰੀ ਅਧਰੀਅਨ ਤੇ ਹੀ ਡਿਪੈਂਡ ਕਰਦਾ ਵੀ ਉਹ ਜੇਕਰ ਲਾਇਸੈਂਸ ਤੇ ਜੀਵਨ ਦਾ ਐਡਰੈਸ ਬ੍ਰੈਂਪਟਨ ਦਾ ਹੈਗਾ, ਤੁਸੀਂ ਉਹ ਫਸਟ ਯੂ ਹੈਵ ਟੂ ਟਰਾਈ ਟੂ ਗੈਟ, ਤੁਸੀਂ ਆਪਣਾ G2 ਜਾਂ G ਉੱਤੇ ਹੀ ਉਹੀ ਸਿਟੀ ਦੇ ਵਿੱਚ ਤੁਸੀਂ ਦੇ ਸਕਦੇ ਹੋ, ਤੁਸੀਂ ਬਾਹਰ ਆਊਟਰ ਸਿਟੀ ਚ ਜਾ ਕੇ ਨਹੀਂ ਦੇਣਾ ਹੈਗਾ। ਕੰਡੀਸ਼ਨ ਡਰਾਈਵ ਟੈਸਟ ਵੀ ਲਗਾ ਦਿੰਦਾ ਮਚ ਬੈਟਰ, ਤੇ ਬਾਕੀ ਰੈਕਮੈਂਡਡ ਮੈਂਡਟੋਰੀ ਕਰੋ ਵੀ 5 ਲੈਸਨ ਤੁਸੀਂ ਡਰਾਈਵ ਟੈਸਟ ਆਈ ਮੀਨ ਸਰਟੀਫਾਈਡ ਇੰਸਟ੍ਰਕਟਰ ਦੇ ਥਰੂ ਲੈਣੇ ਹੀ ਲੈਣੇ ਆ, ਨੋ ਮੈਟਰ ਵਟ ਤੁਹਾਡੇ ਕੋਲ ਪਾਸਟ ਐਕਸਪੀਰੀਅੰਸ ਕਿੰਨਾ ਹੈਗਾ, ਜਿਹੜਾ ਤੁਸੀਂ ਪ੍ਰੀਵੀਅਸ ਐਕਸਪੀਰੀਅੰਸ ਗਿਣਦੇ ਹੋ ਜਾਂ ਹੋਰ ਕੰਟਰੀ ਦਾ। ਸੋ ਹੈਵ ਟੂ ਟੇਕ 5 ਮੈਂਡਟੋਰੀ ਲੈਸਨ ਫੋਰ ਅ ਪ੍ਰੋਫੈਸ਼ਨਲ ਇੰਸਟ੍ਰਕਟਰ, ਕਿਉਂਕਿ ਆਪਣੇ ਕੋਲ ਇਹ ਵੀ ਸੁਵਿਧਾ ਹੈਗੀ ਆ ਨਾ ਵੀ ਹੂ ਐਵਰ ਹੈਜ 4 ਔਰ 4 ਸਾਲ ਪੁਰਾਣਾ ਲਾਇਸੈਂਸ ਹੈਗਾ ਜਿਹਦੇ ਕੋਲ ਵੀ ਉਹ ਐਜ ਏ ਮੈਂ ਆਪਣੀ ਡਾਟਰ ਨੂੰ ਜਾਂ ਸਨ ਨੂੰ ਮੇਰੇ ਨਾਲ ਉਹ ਜੀਵਨ ਲੈ ਕੇ ਗੱਡੀ ਚਲਾ ਸਕਦੀ ਆ ਰਾਈਟ, ਐਂਡ ਹੌਲੀ ਹੌਲੀ ਆਪਾਂ ਉਹਨਾਂ ਨੂੰ ਰੂਲਸ ਪਾਉਣ ਲੱਗ ਜਾਂਦੇ ਹਾਂ। ਕਈ ਲੋਕ ਇਹ ਵੀ ਹੈਗੇ ਆ ਵੀ ਮੈਂ ਬੱਚੇ ਨੂੰ 50,000 ਦੀ ਗੱਡੀ ਲੈ ਕੇ ਦੇਣੀ ਆ ਜਾਂ ਲੀਜ਼ ਤੇ ਲੈ ਕੇ ਦੇਣੀ ਆ, ਇਹਨੂੰ $1500 ਘੱਟੋ ਘੱਟ ਟ੍ਰੇਨਿੰਗ ਤੇ ਤਾਂ ਮੈਂ ਲਾ ਦਾ ਤਾਂ ਕਿ ਐਕਸੀਡੈਂਟ ਨਾ ਕੌਜ਼ ਕਰੇ, ਉਹ ਐਕਸੀਡੈਂਟ ਕੌਜ਼ ਕਰਕੇ ਮਿਸਟਰ ਨੂੰ ਮਹਿੰਗਾ ਹੋ ਜਾਂਦਾ, ਸਪੈਂਡਿੰਗ ਰੀਜ਼ਨੇਬਲ ਅਮਾਊਂਟ ਅਰਾਊਂਡ $1,000 ਤਾਂ ਕਿ ਉਹਨੂੰ ਪ੍ਰੋਪਰ ਟ੍ਰੇਨਿੰਗ ਮਿਲ ਜਾਵੇ ਕਿ ਹਾਊ ਟੂ ਓਪਰੇਟ ਸੇਫਲੀ ਔਨ ਦ ਰੋਡ ਰਾਈਟ। ਇਹ ਦੋ ਚਾਰ ਚੀਜ਼ਾਂ ਗੱਲਾਂ। ਹਾਂਜੀ ਕਮਰਸ਼ੀਅਲ ਲਾਇਸੈਂਸ, ਹੂਐਵਰ ਹੈਜ਼ ਨੋ PR ਦੇ ਆਰ ਔਨ ਵਰਕ ਪਰਮਿਟ, ਹਾਂਜੀ ਤੁਸੀਂ ਕਮਰਸ਼ੀਅਲ ਲਾਇਸੈਂਸ ਜੇ ਪ੍ਰੋਸੀਡ ਕਰਨਾ ਓਕੇ ਲੈ ਸਕਦੇ ਹੋ। ਅਦਰ ਦੈਨ ਦੈਟ ਯੂ ਡੋਂਟ ਨੀਡ ਇਟ, ਲਾਈਕ ਯੂ ਪਰ ਇੱਥੇ ਕਿਉਂ ਲੈ ਰਹੇ ਨੇ ਕਿਉਂਕਿ ਏਜ਼ਡ ਦੇ ਨਾਲ ਉਹਨਾਂ ਨੇ ਪੇਪਰ ਵਰਕ ਸ਼ੋਅ ਕਰਨਾ ਹੁੰਦਾ, ਲੋਇਰ ਨੇ ਐਡਵਾਈਸ ਦਿੱਤੀ ਹੁੰਦੀ ਆ ਕਿ ਤੇਰੀ ਤੁਹਾਨੂੰ LMR ਜਾਂ LMR ਚਾਹੀਦੀ, ਉਹਨੇ ਟ੍ਰੈਫਿਕ ਲਾਉਣਾ ਹੀ ਨਹੀਂ, ਪਰ ਉਹ ਡਾਕੂਮੈਂਟ ਦੇ ਵਿੱਚ ਸ਼ੋਅ ਕਰਨਾ ਦੈਟ ਯੂ ਨੀਡ ਟੂ ਹੈਵ ਏਜ਼ਡ ਤਾਂ ਕਿ ਅਸੀਂ ਸ਼ੋਅ ਕਰ ਸਕੀਏ PR ਆਉਣ ਦਾ ਸੌਖਾ ਆਸਾਨ ਤਰੀਕਾ। ਇਹ ਚੀਜ਼ਾਂ ਸਾਰੀਆਂ ਪਤਾ ਹੈ, ਆਮ ਸ਼ੋਰ ਦਰਵਾਜ਼ੇ ਨੋਜ਼ ਲਾਈਕ ਵਟਸ ਗੋਇੰਗ ਔਨ, ਇਹ ਚੇਂਜਿਸ ਜਦੋਂ ਆਪਾਂ ਇਹ ਲੂਪ ਹੋਲਸ ਨੂੰ ਆਪਾਂ ਕਵਰ ਅਪ ਕਰ ਸਕਦੇ ਹਾਂ, ਉਹ ਤੋਂ ਵੀ ਹੀ ਨੀਡਸ ਟੂ ਵਰਕ ਆਊਟ ਐਂਡ ਪ੍ਰੈਜੈਂਟ ਦੀ ਇਸ਼ੂਜ਼ ਐਂਡ ਇਟ ਕੈਨ ਬੀ ਸੋਲਵ, ਇਹ ਚੀਜ਼ਾਂ ਸੋਲਵ ਹੋ ਸਕਦੀਆਂ। ਸੋ ਇਟਸ ਨਾਟ ਆਲਵੇਜ਼ ਡਰਾਈਵਿੰਗ ਤੁਸੀਂ ਬਲੇਮ ਨਹੀਂ ਕਰ ਸਕਦੇ, ਹਾਂਜੀ ਹੈਗੇ ਆ ਅਮਿਤਾ ਸਰ ਗੋਲਫ ਜਾ ਕੇ ਜਾਂ ਬਾਹਰ ਉੱਥੇ ਟ੍ਰੈਫਿਕ ਅੱਛਾ ਉੱਥੇ ਟੈਸਟ ਕਲੀਅਰ ਕਰਾ ਦਿੰਦੇ, ਜੇ ਡਰਾਈਵ ਟੈਸਟ ਹੀ ਕੰਡੀਸ਼ਨ ਲਾ ਦੇਵੇ ਨੋ ਇਸ ਪਰਸਨ ਇਹ ਸਿਟੀ ਚ ਰਿਜ਼ਾਈਡ ਕਰਦਾ ਇਹਨੂੰ ਪਹਿਲਾਂ ਉੱਥੇ ਹੀ ਟੈਸਟ ਦੇਣਾ ਚਾਹੀਦਾ। ਸੋ ਇੱਕ ਸਲੂਸ਼ਨ ਇਜ਼ ਦੇਅਰ, ਸਲੂਸ਼ਨ ਇਜ਼ ਦੇਅਰ, ਉਹਦੇ ਲਈ ਮੈਨੂੰ ਦੁਬਾਰਾ ਮੈਂ ਕਾਲ ਕਰਕੇ ਜ਼ਰੂਰ ਮੈਂ ਆਨਸਰ, ਆਈ ਹੋਪ ਇਟ ਹੈਲਪਸ ਥੋੜ੍ਹਾ ਮੁੱਤੇ।
ਥੈਂਕ ਯੂ ਫੋਰ ਯੋਰ ਕਾਲ ਸਰ, ਥੈਂਕ ਯੂ, ਬਹੁਤ ਮਿਹਰਬਾਨੀ ਤੁਸੀਂ ਕਾਲ ਕਰਕੇ ਸਾਰੀ ਜਾਣਕਾਰੀ ਸ਼ੇਅਰ ਕੀਤੀ, ਥੈਂਕ ਯੂ। ਜੀ ਅਗਲੀ ਕਾਲ ਵੱਲ ਵਧਾਂਗੇ ਜੀ। ਰਮੇਸ਼ਿੰਦਰ ਚੌਹਾਨ ਸਾਹਿਬ ਤੁਸੀਂ ਆਉਂਦੇ ਰਹੋ ਜੀ, ਗੋ ਅਹੈਡ।
ਯੁਧਵੀਰ ਜੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ।
ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ ਜੀ।
ਸੋਰੀ ਯੁਧਵੀਰ ਜੀ, ਜਿਵੇਂ ਆਪਣੇ ਹੁਣ ਰਿਜ਼ਲਟ ਆਏ ਹੈ ਇੰਡੀਆ ਦੇ ਇਲੈਕਸ਼ਨ ਦੇ, ਇਹਨਾਂ ਬਾਰੇ ਅਨੈਲਿਸਿਸ ਕੁਛ ਕਰ ਸਕੋਗੇ ਕਿ ਬੀਜੇਪੀ ਨੇ ਬਹੁਤ ਅੱਛੀ ਮਲ ਮਾਰੀ ਹੈ, ਲੇਕਿਨ ਕਾਂਗਰਸ ਚ ਕਿੱਥੇ ਕਮੀ ਰਹਿ ਗਈ? ਜਦਕਿ ਪ੍ਰਡਿਕਟ ਤਾਂ ਆਪਣੇ ਇੱਥੇ ਤੁਹਾਡੇ ਪ੍ਰੋਗਰਾਮ ਤੇ ਕਈ ਵਾਰ ਸੁਣਿਆ, ਇਹ ਕੀਤਾ ਜਾ ਰਿਹਾ ਸੀ ਕਿ ਪੰਜ ਦੀਆਂ ਪੰਜ ਸੀਟਾਂ ਹੀ ਕਾਂਗਰਸ ਲੈ ਜਾਏਗੀ ਹਰ ਹਾਲਤ ਚ, ਤੇ ਬੀਜੇਪੀ ਨੇੜੇ ਤੇੜੇ ਵੀ ਨੀ ਹੈਗੀ, ਕਮੀ ਕਿੱਥੇ ਰਹਿ ਗਈ ਯੁਧਵੀਰ ਜੀ? ਇਹ ਥੋੜੀ ਜੀ ਜੇ ਤੁਸੀਂ ਅਨੈਲਿਸਿਸ ਇਹਦੇ ਬਾਰੇ ਕਰ ਸਕੋ, ਮੈਂ ਸੁਣ ਰਿਹਾ ਤੁਹਾਨੂੰ
ਜੀ। ਬਿਲਕੁਲ, ਦੇਖੋ ਇਹਦੇ ਚ ਕੋਈ ਦੋ ਰਾਏ ਨਹੀਂ ਹੈ ਕਿ ਪਹਿਲਾਂ ਇਹੀ ਮੰਨਿਆ ਜਾ ਰਿਹਾ ਸੀਗਾ ਕਿ ਛੱਤੀਸਗੜ੍ਹ ਤੇ ਬਹੁਤ ਸਟਰੋਂਗ ਹੈ ਕਾਂਗਰਸ, ਤੇਲੰਗਾਨਾ ਹੋ ਸਕਦਾ ਹੈ ਕਿ ਕਾਂਗਰਸ ਉੱਥੇ ਵੀ ਜਿੱਤ ਜਾਏ, ਔਰ ਹੋ ਸਕਦਾ ਹੈ ਕਿ ਰਾਜਸਥਾਨ ਜਾਂ ਮੱਧ ਪ੍ਰਦੇਸ਼ ਦੇ ਵਿੱਚ ਵੀ ਉਹਨਾਂ ਦਾ ਜਾਦੂ ਚੱਲ ਜਾਏ। ਰਾਜਸਥਾਨ ਹਾਲਾਂਕਿ ਉਹਨਾਂ ਨੂੰ ਲੱਗ ਰਿਹਾ ਸੀ ਥੋੜਾ ਮੁਸ਼ਕਿਲ ਹੈ, ਪਰ ਮੱਧ ਪ੍ਰਦੇਸ਼ ਸ਼ਾਇਦ ਉਹਨਾਂ ਦੀ ਵਾਪਸੀ ਹੋ ਜਾਏ। ਸੋ ਦਿਗਵਿਜੇ ਸਿੰਘ ਔਰ ਕਮਲਨਾਥ ਹੁਣਾਂ ਦਾ ਜ਼ੋਰ ਲੱਗ ਰਿਹਾ ਉੱਥੇ, ਠੀਕ ਹੈ। ਸੋ ਇਹ ਸਾਰੀ ਗੱਲਬਾਤ ਸੀਗੀ, ਔਰ ਮੱਧ ਪ੍ਰਦੇਸ਼ ਦੇ ਵਿੱਚ ਲਗਭਗ 18 ਸਾਲ ਬੀਜੇਪੀ ਦੇ ਰਾਜ ਤੋਂ ਬਾਅਦ ਐਂਟੀ ਇਨਕੰਬੈਂਸੀ ਬਹੁਤ ਬੜੀ ਹੋਏਗੀ, ਇਹ ਵੀ ਗੱਲ ਕਹੀ ਜਾ ਰਹੀ ਸੀ। ਔਰ ਛੱਤੀਸਗੜ੍ਹ ਦੇ ਵਿੱਚ ਭੁਪੇਸ਼ ਬਘੇਲ, ਰਮਨ ਸਿੰਘ ਉਹਨਾਂ ਨੂੰ ਬਿਲਕੁਲ ਸਾਈਡਲਾਈਨ ਕਰ ਦਿੱਤਾ ਗਿਆ ਜੀ, ਭੁਪੇਸ਼ ਬਘੇਲ ਦਾ ਬਹੁਤ ਵਧੀਆ ਕੰਮ ਹੈ, ਉਹਨਾਂ ਨੂੰ ਲੋਕ ਬੜਾ ਪਸੰਦ ਕਰ ਰਹੇ ਨੇ, ਔਰ ਉਹਨਾਂ ਨੇ ਵੀ ਜਿਹੜੀ ਉਹ ਹਿੰਦੂ ਕਮਿਊਨਿਟੀ ਨੂੰ ਆਪਣੇ ਵੱਲ ਅਟਰੈਕਟ ਕਰਨ ਲਈ ਕਾਂਗਰਸ ਨੇ ਵੀ ਮੱਧ ਪ੍ਰਦੇਸ਼, ਔਰ ਗੱਲ ਜ਼ਰੂਰ ਕਰਦੇ ਨੇ ਕਿ ਜੀ ਇਹ ਬੀਜੇਪੀ ਜਿਹੜੀ ਹੈ ਉਹ ਧਰਮ ਦੀ ਰਾਜਨੀਤੀ ਕਰਦੀ ਹੈ, ਲੇਕਿਨ ਉਹਨਾਂ ਨੇ ਵੀ ਬੜਾ ਕੁਛ ਉੱਤੇ ਕੀਤਾ ਹੈਗਾ। ਇੱਧਰ ਵੀ ਅਸੀਂ ਰਮਾਇਣ ਤੇ ਪ੍ਰੋਗਰਾਮ ਕਰਾਂਗੇ, ਪਾਠ ਕਰ ਰਹੇ ਨੇ, ਪ੍ਰੋਗਰਾਮ ਕਰ ਰਹੇ ਨੇ, ਮੰਦਿਰ ਬਣਾ ਰਹੇ ਹੈ। ਇੱਧਰ ਆਪਣੇ ਮੱਧ ਪ੍ਰਦੇਸ਼ ਦੇ ਵਿੱਚ ਵੀ ਕਮਲਨਾਥ ਉਹਨਾਂ ਨੇ ਬੜਾ ਕੁਛ ਕੀਤਾ, ਔਰ ਉੱਧਰ ਵੀ ਆਪਣੇ ਭੁਪੇਸ਼ ਬਘੇਲ ਉਹਨਾਂ ਨੇ ਵੀ ਐਸਾ ਬੜਾ ਕੁਛ ਕੀਤਾ ਕਿ ਧਰਮ ਦੀ ਗੱਲ ਕਰਕੇ ਆਪਣੇ ਵੱਲ ਬੰਦਿਆਂ ਨੂੰ ਅਟਰੈਕਟ ਕੀਤਾ ਜਾਏ। ਹੁਣ ਬੁਨਿਆਦੀ ਸਵਾਲ ਕਿ ਆਖਿਰਕਾਰ ਫਿਰ ਫਰਕ ਕਿੱਥੇ ਪੈ ਗਿਆ, ਕਮੀ ਕਿੱਥੇ ਰਹਿ ਗਈ? ਉਹਦੇ ਤੇ ਦੇਖੋ, ਜਦੋਂ ਇਲੈਕਸ਼ਨ ਹੋ ਜਾਂਦੀਆਂ ਤੇ ਕਾਫੀ ਆਸਾਨ ਹੋ ਜਾਂਦਾ ਸਾਡੇ ਲਈ, ਅਸੀਂ ਕਮੈਂਟ ਕਰ ਸਕਦੇ ਹਾਂ ਕਿ ਆਹ ਸਾਰੀਆਂ ਚੀਜ਼ਾਂ ਨੇ, ਬਟ ਮੈਂ ਸ਼ੁਰੂਆਤ ਇੱਥੋਂ ਹੀ ਕਰਾਂਗਾ ਕਿ ਕਾਂਗਰਸ ਦੇ ਜਿੰਨੇ ਲੀਡਰਸ ਦੇ ਨਾਲ ਵਾਈ ਮੀਡੀਆ ਦੇ ਉੱਤੇ ਅਸੀਂ ਇੰਟਰਵਿਊਜ਼ ਕੀਤੇ, ਮੈਨੂੰ ਲੱਗਦਾ ਨਹੀਂ ਵੀ ਕਿਸੇ ਵੀ ਪਾਰਟੀ ਦੇ ਇੰਨੇ ਇੰਟਰਵਿਊਜ਼ ਹੋਏ ਨੇ। ਮਤਲਬ ਸਭ ਤੋਂ ਜ਼ਿਆਦਾ ਜੇ ਅਸੀਂ ਕਿਸੇ ਪਾਰਟੀ ਦੇ ਇੰਟਰਵਿਊਜ਼ ਕੀਤੇ ਨੇ ਤੇ ਕਾਂਗਰਸ ਦੇ ਕੀਤੇ ਨੇ ਪਿਛਲੇ, ਜੇ ਮੈਂ 12 ਮਹੀਨੇ ਦੇਖਾਂ ਤੇ ਪਿਛਲੇ 12 ਮਹੀਨਿਆਂ ਦੇ ਵਿੱਚ ਕਾਂਗਰਸ ਦੇ ਬਹੁਤ ਸਾਰੇ ਸੀਨੀਅਰ ਲੀਡਰਸ, ਉਹਨਾਂ ਦੇ ਸਪੋਕਸ ਪਰਸਨ, ਸੀਨੀਅਰ ਮੋਸਟ ਲੀਡਰਸ ਦੇ ਵੀ ਇੰਟਰਵਿਊਜ਼ ਵਾਈ ਮੀਡੀਆ ਤੇ ਹੋਏ ਨੇ, ਜਿਹਦੇ ਕਾਰਨ ਕਿ ਮੈਨੂੰ ਬਹੁਤ ਕਰੀਬ ਤੋਂ ਗੱਲ ਉੱਥੇ ਹੀ ਹੈ, ਗੱਲ ਜੋ ਅਸੀਂ ਪਹਿਲਾਂ ਵੀ ਕਹਿ ਰਹੇ ਹਾਂ, ਕਾਂਗਰਸ ਦੇ ਲੀਡਰਸ ਵੈਰੀ ਗੁੱਡ ਇੰਟਲੈਕਚੁਅਲ ਕੈਪ, ਬਹੁਤ ਉਹਨਾਂ ਦੇ ਸੂਝਵਾਨ ਨੇ, ਮਜ਼ਾ ਆਉਂਦਾ ਉਹਨਾਂ ਦੇ ਨਾਲ ਗੱਲ ਕਰਕੇ, ਕਾਂਗਰਸ ਦੇ ਜ਼ਿਆਦਾਤਰ ਲੀਡਰਸ ਨਾਲ, ਸਾਰਿਆਂ ਨਾਲ ਨਹੀਂ, ਜ਼ਿਆਦਾਤਰ ਲੀਡਰਸ ਨਾਲ ਬੜਾ ਮਜ਼ਾ ਆਉਂਦਾ ਗੱਲ ਕਰਕੇ, ਬਹੁਤ ਨੌਲੇਜ ਆ ਉਹਨਾਂ ਕੋਲ, ਕੈਪੇਬਿਲਿਟੀ ਬਹੁਤ ਹੈ, ਔਰ 1.5 ਘੰਟਾ ਵੀ ਇੰਟਰਵਿਊ ਕਰਨ ਤੋਂ ਬਾਅਦ ਜਿੰਨੇ ਵੀ ਕਾਂਗਰਸ ਦੇ ਲੀਡਰਸ ਨੇ, ਜ਼ਿਆਦਾਤਰ ਮਤਲਬ 1-2 ਨੂੰ ਛੱਡ ਦੇਈਏ, ਮੈਂ ਕਿਸੇ ਦਾ ਨਾਮ ਨਹੀਂ ਲਵਾਂਗਾ, ਬਟ ਇਸ ਤਰ੍ਹਾਂ ਲੱਗਦਾ ਵੀ 1.5 ਘੰਟੇ ਦੇ ਇੰਟਰਵਿਊ ਤੋਂ ਬਾਅਦ ਵੀ ਹਜੇ ਵੀ ਅਸੀਂ ਡਿਸਕਸ਼ਨ ਦੇ ਕੁਛ ਆਸਪੈਕਟਸ ਬਾਕੀ ਰਹਿ ਗਏ ਨੇ। ਹੁਣ ਜਿਹੜਾ ਮੇਰਾ ਬੁਨਿਆਦੀ ਇੱਕ ਸਵਾਲ ਹੈ ਉਹ ਪਰ ਫਿਰ ਵੀ ਐਡਰੈਸ ਨਹੀਂ ਹੋਇਆ, ਮੈਂ ਹਰ ਇੰਟਰਵਿਊ ਚ ਪੁੱਛਿਆ ਕਾਂਗਰਸ ਦੇ ਹਰ ਲੀਡਰ ਨੂੰ, ਤੁਸੀਂ ਕਹਿੰਦੇ ਹੋ ਜੀ ਇਹ ਧਰਮ ਦੀ ਰਾਜਨੀਤੀ ਕਰਦੇ ਆ, ਲੇਕਿਨ ਜਾਂ ਹੋਰ ਬਹੁਤ ਸਾਰੀਆਂ ਗੱਲਾਂ ਤੁਸੀਂ ਕਰਦੇ ਹੋ, ਦੇਸ਼ ਦੇ ਵਿੱਚ ਡੈਮੋਕ੍ਰੇਸੀ ਨਹੀਂ ਰਹਿ ਗਈ, ਲੇਕਿਨ ਇਹ ਐਲੀਗੇਸ਼ਨ ਸਹੀ ਹੈ ਕਿ ਗਲਤ ਹੈ? ਇਹ ਤੇ ਚਲੋ ਅਸੀਂ ਇੱਥੇ ਡਿਸਕਸ ਕਰ ਸਕਦੇ ਹਾਂ ਕਿ ਬੀਜੇਪੀ ਧਰਮ ਦੀ ਰਾਜਨੀਤੀ ਕਰ ਰਹੀ ਹੈ, ਡੈਮੋਕ੍ਰੇਸੀ ਖਤਮ ਕਰਤੀ ਇਹਨਾਂ ਨੇ, ਹੋਰ ਬਹੁਤ ਸਾਰੀਆਂ ਚੀਜ਼ਾਂ ਅਸੀਂ ਡਿਸਕਸ ਕਰ ਸਕਦੇ ਹਾਂ, ਡਿਬੇਟ ਵੀ ਕਰ ਸਕਦੇ ਹਾਂ, ਲੇਕਿਨ ਕਾਂਗਰਸ ਕੀ ਕਰੇਗੀ? ਉਹ ਮੈਨੂੰ ਜਵਾਬ ਨਹੀਂ ਤੁਸੀਂ ਦੇ ਰਹੇ ਹੋ, ਉਹ ਕਿਸੇ ਵੀ ਲੀਡਰ ਨੇ ਨਹੀਂ ਦਿੱਤਾ, ਬੜੇ ਤੋਂ ਬੜੇ ਲੀਡਰ ਨੇ ਵੀ ਕਾਂਗਰਸ ਦੇ ਨਾਲ ਅਸੀਂ 1-1.5 ਘੰਟਾ ਗੱਲ ਕਰਦੇ ਰਹੇ ਹਾਂ, ਉਹ ਨੈਰੇਟਿਵ ਕੀ ਹੈ? ਕਾਂਗਰਸ ਕੀ ਕਰੇਗੀ? ਵਟ ਇਜ਼ ਦੈਟ ਨੈਰੇਟਿਵ? ਉਹ ਨੈਰੇਟਿਵ ਹੀ ਨਹੀਂ ਇਹਨਾਂ ਕੋਲ, ਉਹ ਜਿੱਥੇ ਵੀ ਖੜੇ ਹੈ ਹੁਣ ਤੁਸੀਂ ਦੇਖੋਗੇ। ਔਰ ਇੱਕ ਚੀਜ਼ ਹੋਰ ਮੈਂ ਇੱਥੇ ਜ਼ਿਕਰ ਕਰ ਦਵਾਂ ਕਿ ਕਾਂਗਰਸ ਦਾ ਵੋਟ ਸ਼ੇਅਰ ਦੇਖੋ ਸੇਮ ਰਿਹਾ, 2018 ਦੇ ਨਾਲ ਵੋਟ ਸ਼ੇਅਰ ਹੈ ਬਿਲਕੁਲ ਸੇਮ ਹੈ, ਬੀਜੇਪੀ ਦਾ ਵੋਟ ਸ਼ੇਅਰ ਵਧਿਆ, ਬੀਜੇਪੀ ਦਾ 8-10% ਵੋਟ ਸ਼ੇਅਰ ਜਿਹੜਾ ਹੈਗਾ ਉਹ ਮੱਧ ਪ੍ਰਦੇਸ਼ ਦੇ ਵਿੱਚ, ਮੱਧ ਪ੍ਰਦੇਸ਼ ਦਾ 48-49% ਵਿਚ ਇਜ਼ ਅਨਬਿਲੀਵੇਬਲ, 48-49% ਤੱਕ ਉਹਨਾਂ ਦਾ ਵੋਟ ਸ਼ੇਅਰ ਚਲਾ ਗਿਆ। ਇੱਧਰ ਆਪਣੇ 8-9% ਇੱਥੇ ਗਰੋਥ ਹੋ ਗਈ ਉਹਨਾਂ ਦੀ ਵੋਟ ਸ਼ੇਅਰ ਦੀ ਛੱਤੀਸਗੜ੍ਹ ਦੇ ਵਿੱਚ, ਦੇਅਰ ਵੋਟ ਸ਼ੇਅਰ ਹੈਜ਼ ਇਨਕਰੀਜ਼ਡ, ਠੀਕ ਹੈ। ਸੋ ਦੂਸਰਾ ਪੁਆਇੰਟ ਵੋਟ ਸ਼ੇਅਰ ਇਨਕਰੀਜ਼ ਹੋਇਆ, ਪਹਿਲਾ ਪੁਆਇੰਟ ਉਹਨਾਂ ਦਾ ਇਹ ਹੈਗਾ ਕਿ ਯੈਸ ਜਿਹੜੀ ਕਾਂਗਰਸ ਹੈ ਉਹਨਾਂ ਕੋਲ ਨੈਰੇਟਿਵ ਕੋਈ ਨਹੀਂ ਸੀਗਾ। ਅਗਲਾ ਪੁਆਇੰਟ ਇਹ ਹੈਗਾ ਕਿ ਵੁਮੈਨ ਵੋਟਰਸ ਨੂੰ ਬੜਾ ਉਹਨਾਂ ਨੇ ਅਟਰੈਕਟ ਕੀਤਾ ਆਪਣੇ ਵੱਲ, ਠੀਕ ਹੈ। ਬੜੀਆਂ ਸਾਰੀਆਂ ਸਕੀਮਸ ਤੁਹਾਨੂੰ ਪਤਾ ਹੀ ਹੈ, ਸਾਰੀਆਂ ਲਾਡਲੀ ਬਹਿਨ, ਔਰ ਬੜਾ ਕੁਛ ਉਹਨਾਂ ਨੇ ਸਕੀਮਾਂ ਕੱਢੀਆਂ। ਜੇ ਇੱਧਰੋਂ ਕਮਲਨਾਥ ਹੋਣਾ ਵੱਲੋਂ ਵਾਧਾ ਸੀਗਾ 1500 ਰੁਪਏ ਦਾ, ਤੇ ਉੱਧਰ 1250 ਰੁਪਏ ਤੇ ਆਲਰੇਡੀ ਦੇ ਹੀ ਰਹੇ ਸੀਗੇ, ਉਹ ਬੜਾ ਇਫੈਕਟਿਵ ਹੋਇਆ। ਸੋ ਇਟ ਸਕੀਮਸ ਉਹਨਾਂ ਦੀਆਂ ਜਿਹੜੀਆਂ ਚਾਹੇ ਉਹ ਫ੍ਰੀਬੀਜ ਕਹਿ ਲਓ, ਉਹਨਾਂ ਨੂੰ ਰੇਵੜੀਆਂ ਕਹਿੰਦੇ ਨੇ ਅੱਜ ਕੱਲ੍ਹ, ਉਹਨਾਂ ਨੂੰ ਰੇਵੜੀਆਂ ਵੰਡੀਆਂ ਜਾਂ ਫ੍ਰੀਬੀਜ, ਉਹ ਬੜੀ ਉਹਨਾਂ ਦੀ ਕੰਮ ਕਰ ਗਈਆਂ। ਫਿਰ ਪੰਜਵਾਂ ਪੁਆਇੰਟ ਮੈਂ ਕਹਾਂਗਾ ਕਿ ਯੈਸ, ਉਹਨਾਂ ਨੇ ਸੀਟ ਟੂ ਸੀਟ ਕੰਮ ਕੀਤਾ। ਜਿੱਦਾਂ ਹਾਕੀ ਦੇ ਵਿੱਚ ਆਪਾਂ ਵਰਡ ਜ਼ਿਆਦਾਤਰ ਸੁਣਦੇ ਹਾਂ ਵੀ ਮੈਨ ਟੂ ਮੈਨ ਮਾਰਕਿੰਗ, ਜਾਂ ਸੋਕਰ 'ਚ ਵੀ ਹੁੰਦਾ, ਪਰ ਹਾਕੀ 'ਚ ਅਸੀਂ ਬਹੁਤ ਸੁਣਦੇ ਰਹੇ ਹਾਂ ਕਿ ਮੈਨ ਟੂ ਮੈਨ ਮਾਰਕਿੰਗ। ਕਦੇ ਅਸੀਂ ਮੈਚ ਹਾਰ ਜਾਂਦੇ ਹਾਂ ਹਾਕੀ ਦਾ, ਫੀਲਡ ਹਾਕੀ ਦਾ, ਅਤੇ ਅਕਸਰ ਅਸੀਂ ਗੱਲ ਕਰਦੇ ਹਾਂ ਜੀ ਉਹਨਾਂ ਦੀ ਮੈਨ ਟੂ ਮੈਨ ਮਾਰਕਿੰਗ ਬੜੀ ਜ਼ਬਰਦਸਤ ਸੀਗੀ। ਇਸੇ ਤਰ੍ਹਾਂ ਦਾ ਕੰਮ ਇਹਨਾਂ ਨੇ ਹਰੇਕ ਸੀਟ ਦੇ ਵਿੱਚ ਕੀਤਾ ਹੈ ਕਿ ਹਰ ਸੀਟ ਕਿੱਦਾਂ ਮੈਨੇਜ ਕਰਨੀ ਹੈ। ਔਰ ਉਹਦੇ ਵਿੱਚ ਮੈਂ ਅਗਲਾ ਪੁਆਇੰਟ ਮੈਂਸ਼ਨ ਕਰਾਂਗਾ ਕਿ ਕਈ ਸੀਟਾਂ ਦੇ ਵਿੱਚ ਇਹਨਾਂ ਨੇ ਹੋਰ ਕੀ ਕੀਤਾ ਹੈ। ਇਹਦੇ ਨਾਲ ਹੀ ਮਿਲਦਾ ਜੁਲਦਾ ਹੀ ਮੇਰਾ ਅਗਲਾ ਪੁਆਇੰਟ ਹੈ ਕਿ ਬਹੁਤ ਸਾਰੇ ਜਿਹੜੇ ਕੈਬਨਿਟ ਮਿਨਿਸਟਰ ਨੇ, ਮੈਂਬਰ ਪਾਰਲੀਮੈਂਟ ਨੇ, ਹੁਣ ਤੋਮਰ ਸਾਹਿਬ ਮੰਤਰੀ ਨੇ, ਕੈਬਨਿਟ ਮੰਤਰੀ ਨੇ ਸੈਂਟਰ 'ਚ, ਪਰ ਕਿਹਾ ਇਲੈਕਸ਼ਨ ਲੜੋ, ਆ ਕੇ ਤੁਹਾਨੂੰ MLA ਦੀ ਇਲੈਕਸ਼ਨ ਲੜਨੀ ਪਏਗੀ। ਥੱਲੇ ਜਾਓ, ਜਿੱਥੇ ਜਿੱਥੇ ਉਹਨਾਂ ਲੱਗਾ ਕਿ ਸੀਟਾਂ ਕਮਜ਼ੋਰ ਨੇ, ਉਹਨਾਂ ਨੇ ਉੱਥੇ MP MLA ਅਤੇ ਨਾਲ ਜੋੜੇ ਜੋੜੇ MP ਦੇ ਨਾਲ MLA ਕੈਬਨਿਟ ਮਿਨਿਸਟਰ ਨੂੰ ਵੀ ਕਿਹਾ ਕਿ ਜਾ ਕੇ ਕੰਮ ਕਰੋ। ਫਿਰ ਅਗਲਾ ਪੁਆਇੰਟ ਉਹਨਾਂ ਨੇ ਕਿਹਾ ਹੈ ਕਿ ਤੁਸੀਂ ਇਸ ਏਰੀਏ ਦੇ ਵਿੱਚ ਤੁਸੀਂ ਹੁਣ ਹਰੇਕ ਦੀ ਡਿਊਟੀ ਲਗਾ ਦਿੱਤੀ। ਕੋਈ ਵੀ ਬੜਾ ਲੀਡਰ ਹੈ, ਉਹਨਾਂ ਨੇ ਨਹੀਂ ਦੇਖਿਆ ਵੱਡਾ ਹੈ ਛੋਟਾ ਹੈ, ਉਹਨਾਂ ਨੇ ਜ਼ਿੰਮੇਵਾਰੀ ਲਗਾ ਦਿੱਤੀ ਕਿ ਤੁਸੀਂ ਜਾ ਕੇ ਆਪਣੇ ਇਸ ਪਰਟੀਕੁਲਰ ਕੰਸਟੀਟੂਐਂਸੀ ਦੇ ਵਿੱਚ 2 ਮਹੀਨੇ 3 ਮਹੀਨੇ ਤੁਸੀਂ ਜਾ ਕੇ ਕੰਮ ਕਰੋ। ਉਹਨਾਂ ਨੇ ਇਹ ਕੰਮ ਉਹਨਾਂ ਨੇ ਕੀਤਾ। ਫਿਰ ਜਿੱਥੇ ਉਹਨਾਂ ਨੂੰ ਲੱਗਦਾ ਸੀਗਾ ਕਿ ਹੁਣ ਟ੍ਰਾਈਬਲ ਬੈਲਟ ਹੈ, ਆਦਿਵਾਸੀ ਬੈਲਟ ਹੈ, ਉਹਦੇ 'ਤੇ ਬੜਾ ਉਹਨਾਂ ਨੇ ਕੰਮ ਕੀਤਾ। ਆਦਿਵਾਸੀਆਂ ਦੀ ਜ਼ਿਆਦਾਤਰ ਵੋਟ ਜਿਹੜੀ ਹੈ ਉਹ ਕਾਂਗਰਸ ਨੂੰ ਜਾਂਦੀ ਸੀ, ਖਾਸ ਕਰ ਜਿਹੜੇ ਆਦਿਵਾਸੀ ਜਿਹੜੇ ਟ੍ਰਾਈਬਲਸ ਨੇ, ਜਿਹੜੇ ਕ੍ਰਿਸਚਨ ਬਣ ਗਏ ਨੇ, ਉਹਨਾਂ ਦੀ ਵੋਟ ਉਹਨਾਂ ਨੂੰ ਜਾਂਦੀ ਸੀਗੀ। ਉੱਥੇ ਉਹਨਾਂ ਨੇ ਬਹੁਤ ਕੰਮ ਕੀਤਾ। ਔਰ ਕਈ ਜਗ੍ਹਾ ਉਹਨਾਂ ਨੇ ਜਦ ਦੇਖਿਆ ਕਿ ਆਪਣੇ ਵੱਲ ਨਹੀਂ ਲੈ ਕੇ ਆ ਪਾ ਰਹੇ ਬੜੇ ਗਰੁੱਪਸ ਨੂੰ, ਉੱਥੇ ਉਹਨਾਂ ਨੇ ਇੰਡੀਪੈਂਡੈਂਟ ਕੈਂਡੀਡੇਟ ਖੜੇ ਕਰ ਦਿੱਤੇ। ਹੁਣ ਜੇ ਕ੍ਰਿਸਚਨਸ ਦੀ ਵੋਟ ਜਾ ਰਹੀ ਸੀ ਜਿੱਥੇ ਕਾਂਗਰਸ ਨੂੰ, ਉੱਥੇ ਉਹਨਾਂ ਨੇ ਇੰਡੀਪੈਂਡੈਂਟ ਕ੍ਰਿਸਚਨ ਕੈਂਡੀਡੇਟ ਖੜੇ ਕਰ ਦਿੱਤੇ ਕਿ ਜਿਹੜੀ ਕ੍ਰਿਸਚਨ ਦੀ ਵੋਟ ਹੈ, ਟ੍ਰਾਈਬਲ ਦੀ ਵੋਟ ਹੈ, ਉਹ ਇੰਡੀਪੈਂਡੈਂਟ ਨੂੰ ਚਲੀ ਜਾਵੇ, ਇਹਨਾਂ ਨੂੰ ਨਾ ਆਵੇ। ਔਰ ਉਹ ਜਿਹੜਾ ਅਦਰਸ ਦਾ ਵੋਟ ਸ਼ੇਅਰ ਕਿਤੇ ਲਿਆ, ਕਾਂਗਰਸ ਦਾ ਵੋਟ ਸ਼ੇਅਰ ਨਹੀਂ ਘਟਿਆ, BJP ਦਾ ਵੋਟ ਸ਼ੇਅਰ ਬਹੁਤ ਉੱਪਰ ਗਿਆ, ਕਾਂਗਰਸ ਦਾ ਵੋਟ ਸ਼ੇਅਰ ਨਹੀਂ ਘਟਿਆ। ਉਹ ਜਿਹੜਾ ਵੋਟ ਸ਼ੇਅਰ ਇਹਨਾਂ ਨੂੰ ਮਿਲਿਆ, ਦੈਟ ਇਜ਼ ਐਟ ਦੀ ਐਕਸਪੈਂਸ ਆਫ ਅਦਰਸ। ਅਦਰਸ ਦਾ ਜਿਹੜਾ ਬਲੌਕ ਹੈ, ਉਹਨਾਂ ਦੇ ਖਾਤੇ 'ਚੋਂ ਉਹਨਾਂ ਨੇ ਕਾਫੀ ਵੋਟ ਸ਼ੇਅਰ ਲਿਆ। ਖੈਰ, ਵੀ ਕੈਨ ਕੈਰੀ ਔਨ, ਬਹੁਤ ਸਾਰੇ ਹੋਰ ਅਹਿਮ ਪੁਆਇੰਟਸ ਨੇ ਜਿਹੜੇ ਅਸੀਂ ਡਿਸਕਸ ਕਰ ਸਕਦੇ ਨੇ ਕਿ ਕਿਉਂ ਇਹਨਾਂ ਦੀ ਜਿਹੜੀ ਉਹ ਜਿੱਤ ਹਾਸਿਲ ਹੋਈ ਹੈ। ਸੋ ਇਹਦੇ ਵਿੱਚੋਂ ਮੈਂ ਕੁਛ ਤੁਹਾਨੂੰ 10 ਪੁਆਇੰਟ ਹਾਈਲਾਈਟ ਕਰ ਦਿੱਤੇ, ਬਟ ਮੈਂ ਮੋਟੇ ਤੌਰ 'ਤੇ 20 ਪੁਆਇੰਟ ਹਾਈਲਾਈਟ ਕੀਤੇ ਨੇ, ਅਸੀਂ ਚੈਨਲ ਵਾਈ ਦੇ ਉੱਤੇ ਡਿਸਕਸ ਕਰਾਂਗੇ। ਔਰ ਸਾਰੇ ਪੁਆਇੰਟ ਇੰਪੋਰਟੈਂਟ ਨੇ, ਇਹਨਾਂ ਦੇ ਵਿੱਚੋਂ ਇੱਦਾਂ ਨਹੀਂ ਹੈ ਕਿ ਮੈਂ ਜਿਹੜੇ 10 ਕੀਤੇ ਨੇ ਇਹੀ ਨੇ, ਸਾਰੇ ਪੁਆਇੰਟਸ ਜਿਹੜੇ ਨੇ ਉਹ ਬਹੁਤ ਇੰਪੋਰਟੈਂਟ ਨੇ। ਫਿਰ ਇਹ ਵੀ ਕਹਿ ਸਕਦੇ ਹਾਂ ਕਾਂਗਰਸ ਕਿਤੇ ਨਾ ਕਿਤੇ ਥੋੜ੍ਹੀ ਓਵਰ ਕੌਨਫੀਡੈਂਟ ਵੀ ਹੋ ਗਈ, ਕਾਂਗਰਸ ਕਿਤੇ ਨਾ ਕਿਤੇ ਥੋੜ੍ਹੀ ਜਿਹੀ ਓਵਰ ਕੌਨਫੀਡੈਂਟ ਵੀ ਹੋ ਗਈ ਕਿ ਚਲੋ ਜੀ ਛੱਤੀਸਗੜ੍ਹ ਤਾਂ ਲੱਗ ਰਿਹਾ ਆ ਹੀ ਜਾਏਗਾ ਹੁਣ ਸਾਡੇ ਕੋਲ, ਠੀਕ ਹੈ ਨੀ। ਔਰ ਹਾਂ, ਉਹਨਾਂ ਨੂੰ ਲੱਗਾ ਛੱਤੀਸਗੜ੍ਹ ਆ ਜਾਏਗਾ, ਉਹ ਛੱਤੀਸਗੜ੍ਹ ਦੇ ਵਿੱਚ ਆ ਜਾਏਗਾ, ਥੋੜ੍ਹੀ ਜਿਹੀ ਕਮਜ਼ੋਰੀ ਹੋਈ। ਫਿਰ ਮੱਧਿਆ ਵਿੱਚ ਇਹਨਾਂ ਦੀ ਇਹ 11ਵਾਂ ਪੁਆਇੰਟ ਹੋ ਗਿਆ ਓਵਰ ਕੌਨਫੀਡੈਂਸ, 12ਵਾਂ ਪੁਆਇੰਟ ਹੋਰ ਲੈ ਲਓ, RSS ਬਹੁਤ ਸਟਰੋਂਗ ਉੱਥੇ ਗਰਾਊਂਡ ਦੇ ਉੱਤੇ, ਇਹਨਾਂ ਦੀ ਮੱਧਿਆ ਪ੍ਰਦੇਸ਼ ਦੇ ਵਿੱਚ ਖਾਸ ਕਰ ਬਹੁਤ ਸਟਰੋਂਗ ਹੈ। 13ਵਾਂ ਪੁਆਇੰਟ ਮੈਂ ਇਹ ਕਹਾਂਗਾ ਕਿ ਹਿੰਦੀ ਹਾਰਟਲੈਂਡ ਦੇ ਵਿੱਚ, ਦੇਖੋ ਤੇਲੰਗਾਨਾ ਕਾਂਗਰਸ ਲੈ ਗਈ, BJP ਸਾਊਥ ਦੇ ਵਿੱਚ ਬਹੁਤ ਵੀਕ ਹੈ, ਇਹ ਹੁਣ ਇਹ ਗੱਲ ਸਾਫ਼ ਹੋ ਗਈ ਹੈ, BJP ਸਾਊਥ ਦੇ ਵਿੱਚ ਬਹੁਤ ਵੀਕ ਹੈ, ਤਾਮਿਲਨਾਡੂ, ਕੇਰਲਾ, ਕਰਨਾਟਕਾ ਵੀ ਇਹਨਾਂ ਦੇ ਹੱਥੋਂ ਚਲਾ ਗਿਆ। ਔਰ ਤੇਲੰਗਾਨਾ ਦੇ ਵਿੱਚ ਦੇਖੋ ਕਾਂਗਰਸ ਕਿੰਨਾ ਕਮਾਲ ਕਰ ਗਈ ਹੈ, ਕਾਂਗਰਸ ਦਾ ਜੇ ਕੋਈ ਕਮਾਲ ਹੈ ਤਾਂ ਉਹ ਤੇਲੰਗਾਨਾ ਦੇ ਵਿੱਚ ਹੈ, ਠੀਕ ਹੈ, ਔਰ BJP ਉੱਥੇ ਕੁਛ ਨਹੀਂ ਕਰ ਸਕੀ। ਸੋ ਬਟ ਹਿੰਦੀ ਹਾਰਟਲੈਂਡ 'ਚ ਬਿਲਕੁਲ ਰਿਵਰਸਲ ਹੈ ਇਹਦਾ, ਔਰ ਹਿੰਦੀ ਹਾਰਟਲੈਂਡ ਦੇ ਵਿੱਚ ਬਹੁਤ ਬਹੁਤ ਸਟਰੋਂਗ ਨੇ। ਔਰ ਇਹੀ ਗੱਲ ਜਿਹੜੀ ਅੱਗੇ ਆਉਣ ਵਾਲੀ ਹੈ, ਜਿਹੜੀਆਂ ਮੈਂ ਇਹੀ ਗੱਲ ਕਰ ਰਿਹਾ ਸੀਗਾ ਕਿ ਜਿਹੜੀਆਂ ਹੁਣ ਲੋਕ ਸਭਾ ਦੀ ਇਲੈਕਸ਼ਨਸ ਨੇ, ਲੋਕ ਸਭਾ ਦੀ ਇਲੈਕਸ਼ਨ ਦੇ ਵਿੱਚ ਹੁਣ ਇਹਨਾਂ ਸਟੇਟਸ ਦੀ ਮੈਂ ਇਕੱਲਿਆਂ ਦੀ ਗੱਲ ਕਰਾਂ ਤਾਂ 82 ਸੀਟਾਂ ਨੇ, 82 ਸੀਟਸ ਨੇ, ਪਰ ਜੇ ਓਵਰਆਲ ਤੁਸੀਂ ਸਾਰੀ ਹਿੰਦੀ ਹਾਰਟਲੈਂਡ ਦੀ ਗੱਲ ਕਰ ਲਓ, ਜਿੱਥੇ ਡਾਇਰੈਕਟ ਟੱਕਰ ਹੁੰਦੀ ਹੈ, ਜਿੱਥੇ ਜਿੱਥੇ ਕਾਂਗਰਸ ਔਰ BJP ਦੀ ਡਾਇਰੈਕਟ ਟੱਕਰ ਹੋਏਗੀ, ਜੇ 190 ਸੀਟਾਂ ਨੇ 190, ਹਾਰਡਲੀ 15 ਸੀਟਾਂ ਜਿੱਤਣਗੇ, 15 ਤੋਂ 20, ਪਿਛਲੀ ਵਾਰ ਵੀ 15-16 ਜਿੱਤੀਆਂ ਨੇ ਇਹਨਾਂ ਨੇ ਡਾਇਰੈਕਟ ਫਾਈਟ, 16 ਸੀਟਾਂ ਜਿੱਤੀਆਂ ਨੇ, 16 ਜਿੱਤੀਆਂ ਇਹਨਾਂ ਨੇ, ਇਸ ਵਾਰੀ 20 ਜਿੱਤ ਜਾਣਗੇ, 25 ਲਗਾ ਲਓ ਤੁਸੀਂ, ਤੇਲੰਗਾਨਾ 'ਚ ਗੇਨ ਹੈ, ਬਾਕੀ ਤਾਂ ਕਿਤੋਂ ਗੇਨ ਨਜ਼ਰ ਨਹੀਂ ਆ ਰਿਹਾ ਮੈਨੂੰ, ਮਤਲਬ ਜਿੱਥੇ ਡਾਇਰੈਕਟ ਫਾਈਟ, ਆਈ ਐਮ ਨੋਟ ਟਾਕਿੰਗ ਅਬਾਊਟ ਬਿਹਾਰ, ਬਿਹਾਰ ਦੇ ਵਿੱਚ ਲੂਜ਼ ਕਰਨਗੇ, BJP ਲੂਜ਼ ਕਰੇਗੀ ਬਿਹਾਰ 'ਚ, ਵੈਸਟ ਬੰਗਾਲ 'ਚ ਲੂਜ਼ ਕਰ ਸਕਦੀ ਹੈ, ਮਹਾਰਾਸ਼ਟਰਾ 'ਚ ਲੂਜ਼ ਕਰ ਸਕਦੀ ਹੈ, ਬਟ ਜਿੱਥੇ ਇਹਨਾਂ ਦੀ ਡਾਇਰੈਕਟ ਫਾਈਟ ਹੈ ਉਹ 190 ਸੀਟਾਂ ਦੇ ਵਿੱਚੋਂ, ਜੇ 20-25 ਵੀ ਉੱਧਰ ਚਲੀ ਗਈ ਆ, 30 ਲਗਾ ਲਓ, ਤਾਂ ਵੀ 190 'ਚੋਂ 160 ਸੀਟਸ ਡਾਇਰੈਕਟ ਕੰਟੈਸਟ ਲੈ ਜਾਏਗੀ BJP, ਫਿਰ ਉਹਨੂੰ ਰੋਕਣਾ ਮੁਸ਼ਕਿਲ ਹੈ। ਫਿਰ ਜੇ ਡਾਇਰੈਕਟ ਕੰਟੈਸਟ ਲੈ ਗਏ, ਉਹ 150+ ਸੀਟਾਂ ਲੈ ਗਏ, ਕਾਂਗਰਸ ਕਿੱਥੋਂ ਗੇਨ ਕਰੇਗੀ? ਤੁਹਾਡੀਆਂ 50 ਸੀਟਾਂ ਨਹੀਂ ਸੀਗੀਆਂ 2014 ਦੇ ਵਿੱਚ, 44 ਸੀ ਜੇ ਮੈਂ ਠੀਕ ਹਾਂ, ਅਤੇ ਹੁਣ ਤੁਹਾਡੀਆਂ ਜੇ 50 ਤੋਂ ਤੁਸੀਂ ਲੀਡ ਕਿੱਦਾਂ ਕਰੋਗੇ ਇੰਡੀਆ ਅਲਾਇੰਸ ਨੂੰ? ਆ ਹੁਣ ਮਮਤਾ ਬੈਨਰਜੀ ਨੇ ਕਹਿਤਾ ਜੀ ਰੁਝੇਵਿਆਂ ਦੇ ਕਾਰਨ ਆ ਜਿਹੜੀ ਵੈਨਸਡੇ ਮੀਟਿੰਗ ਹੈ, ਵੈਨਸਡੇ ਮੀਟਿੰਗ ਅਸੀਂ ਐਲਾਨ ਕੀਤਾ ਸੀ ਉੱਤੇ ਬਾਈ ਮੀਡੀਆ 'ਤੇ, ਉਹ ਹੁਣ ਫਿਲ ਗਈ ਹੈ ਜੀ। ਰਮੇਸ਼ਿੰਦਰ ਚੌਹਾਨ ਸਾਹਿਬ,
ਛੋਟੇ ਛੋਟੇ ਲਾਸਟ ਕੁਐਸਚਨ ਹੈ ਤੈਨੂੰ, ਕੀ ਮੋਦੀ ਜੀ ਰਿਪੀਟ ਕਰਨਗੇ 24 ਦੇ ਵਿੱਚ, ਅਤੇ ਕੀ ਪੰਜਾਬ ਦੇ ਵਿੱਚ ਬੀਜੇਪੀ ਦਾ ਕੁਛ ਫਿਊਚਰ ਹੈਗਾ? ਅਤੇ ਤੀਜਾ ਮੇਰਾ ਹੈਗਾ ਕੇਜਰੀਵਾਲ ਸਾਹਿਬ ਦਾ ਕੀ ਫਿਊਚਰ ਹੈ, ਕਿਉਂਕਿ ਉਹਨਾਂ ਦਾ ਤਾਂ 0-0 ਹੋਇਆ। ਜੇ ਕੇਜਰੀਵਾਲ ਸਾਹਿਬ ਨੇ ਆਪਣੀ ਕੁਛ ਚੀਜ਼ਾਂ ਜਿਹੜੀਆਂ ਪੰਜਾਬ ਦੇ ਵਿੱਚ ਨੀਤੀਆਂ ਨਹੀਂ ਚੇਂਜ ਕੀਤੀਆਂ, ਤਾਂ ਤੁਹਾਨੂੰ ਲੱਗਦਾ ਕਿ ਭਾਜਪਾ ਟੇਕ ਓਵਰ ਕਰ ਸਕਦੀ ਹੈ ਆਉਣ ਵਾਲੇ ਟਾਈਮ ਦੇ ਵਿੱਚ? ਮੈਂ ਸੁਣ ਰਿਹਾ ਤੁਹਾਨੂੰ, ਥੈਂਕ ਯੂ ਵੈਰੀ ਮਚ।
ਥੈਂਕ ਯੂ। ਦੇਖੋ 2024 ਦੇ ਵਿੱਚ ਅੱਜ ਦੀ ਘੜੀ ਕਰੀਏ ਤਾਂ ਯੈਸ, ਬੀਜੇਪੀ ਦਾ ਸਟਰੋਂਗ ਚਾਂਸ ਹੈ। ਮੈਂ 70-30 ਰੇਟ ਕਰਾਂਗਾ, ਅੱਜ 70% ਚਾਂਸਿਸ ਹੈ ਕਿ ਬੀਜੇਪੀ ਆ ਸਕਦੀ ਹੈ। ਬਾਕੀ ਤਾਂ ਪਲ ਪਲ ਦੇ ਵਿੱਚ ਮਾਮਲਾ ਬਦਲ ਜਾਂਦਾ ਨਾ, ਹਜੇ ਤਾਂ ਕਾਫੀ ਮਹੀਨੇ ਪਏ ਨੇ, ਪਲ ਪਲ ਦੇ ਵਿੱਚ ਮਾਮਲਾ ਬਦਲੇਗਾ, ਬਟ ਅੱਜ 70% ਚਾਂਸਿਸ ਹੈ ਬੀਜੇਪੀ ਦੀ ਸਰਕਾਰ ਦੇ, 30% ਚਾਂਸ ਹੈ ਓਪੋਜੀਸ਼ਨ ਦੇ। ਦਿਸ ਇਜ਼ ਨੰਬਰ 1। ਨੰਬਰ 2, ਪੰਜਾਬ ਦੇ ਵਿੱਚ ਬੀਜੇਪੀ ਦੇ ਹਜੇ ਘੱਟੋ ਘੱਟ 10 ਸਾਲ ਲੱਗ ਜਾਣੇ ਨੇ ਮਿਨੀਮਮ, ਮੈਂ ਕਹਿ ਰਿਹਾ 10-15 ਸਾਲ ਹਜੇ ਪੰਜਾਬ ਦੇ ਵਿੱਚ ਬੀਜੇਪੀ ਦਾ ਕੋਈ ਚਾਂਸ ਨਹੀਂ ਬਣਦਾ। ਉੱਥੇ ਆਮ ਆਦਮੀ ਪਾਰਟੀ ਤੇ ਰਹੇਗੀ ਸਟਰੋਂਗ, ਜੇ ਕੋਈ ਬਦਲਾਵ ਆਏਗਾ ਤੇ ਕਾਂਗਰਸ ਆ ਸਕਦੀ ਹੈਗੀ ਉੱਥੇ, ਬਟ ਬਾਕੀ ਕਿਸੇ ਪਾਰਟੀ ਦਾ ਉੱਥੇ ਹਜੇ, ਈਵਨ ਅਕਾਲੀ ਦਲ ਲਈ ਵੀ ਬੜਾ ਮੁਸ਼ਕਿਲ ਹੈ। ਅਕਾਲੀ ਬੀਜੇਪੀ ਗੱਠਜੋੜ ਕਰਕੇ ਵੀ ਕਿਤੇ ਸਰਕਾਰ ਔਖੀ ਹਜੇ ਨਜ਼ਰ ਆ ਰਹੀ, ਇੰਨੀ ਜਲਦੀ ਨਹੀਂ, 8-10 ਸਾਲ ਹਜੇ ਲੱਗ ਜਾਣਗੇ ਉੱਥੇ। ਔਰ ਆਖਰੀ ਜਿਹੜੀ ਗੱਲ ਹੈ ਕਿ ਜੀ ਤੁਹਾਡਾ ਆਮ ਆਦਮੀ ਪਾਰਟੀ ਦਾ ਕੀ ਫਿਊਚਰ ਹੈ? ਸਰ ਬਿਲਕੁਲ, ਦੇਖੋ ਇੱਥੇ ਤੇ ਹਿੰਦੀ ਹਾਰਟਲੈਂਡ 'ਚ ਉਹਨਾਂ ਦੀ ਐਂਟਰੀ ਜੋ ਪਲਾਨ ਬਣਾਇਆ ਸੀ ਨਹੀਂ ਹੋ ਸਕੀ, ਉਹਦਾ ਕਾਰਨ ਕਿਉਂਕਿ ਉਹ ਲਿਕਰ ਸਕੈਮ ਦੇ ਵਿੱਚ ਉਹਨਾਂ ਦੇ ਮੇਨ ਬੰਦੇ ਸਾਰੇ ਅੰਦਰ ਹੈ, ਤੇ ਉਹ ਤੁਹਾਨੂੰ ਪਤਾ ਹੀ ਹੈ ਮੇਨ ਕਾਰਨ ਉਹੀ ਰਿਹਾ, ਕੇਜਰੀਵਾਲ ਸਾਹਿਬ ਤੇ ਆਪਣੀਆਂ ਇਨਕੁਆਇਰੀਆਂ ਚੱਲ ਰਹੀਆਂ ਨੇ। ਮੇਰੇ ਖਿਆਲ ਦੇ ਨਾਲ ਆਮ ਆਦਮੀ ਪਾਰਟੀ ਸਰਵਾਈਵ ਕਰ ਜਾਏਗੀ, ਦਿੱਕਤ ਆਏਗੀ ਇਹਨਾਂ ਨੂੰ, 2-4-5 ਸਾਲ ਦਿੱਕਤ ਆਏਗੀ, ਬਟ ਫਿਊਚਰ ਇਹਨਾਂ ਦਾ ਠੀਕ ਹੈ। ਅੱਜ ਉਹ ਵਾਪਸ ਆ ਤਾਂ ਗਿਆ ਦ ਗਾਏ ਵਿਦ ਦ ਬੈਂਕ ਕਿ ਜੀ ਉਹਨਾਂ ਦੀ ਦਿੱਕਤ ਹੋਈ ਸੀ, ਉਹਨਾਂ ਦੀ ਪਰ ਵਾਪਸੀ ਕਰ ਲਈ ਅੱਜ ਉਹਨਾਂ ਨੇ। ਤੋ ਮੈਂ ਸਮਝਦਾ ਹਾਂ ਕਿ ਜੇ ਇੱਕ ਚੀਜ਼ ਇਹਨਾਂ ਨੂੰ ਜ਼ਰੂਰ ਕਰਨੀ ਪਏਗੀ, ਦੇਖੋ ਜਿਹੜੀ ਕਰਪਸ਼ਨ ਹੁੰਦੀ ਹੈ ਨਾ, ਉਹ ਫਿਰ ਕਰਪਸ਼ਨ ਹੀ ਹੁੰਦੀ ਹੈ। ਤੁਸੀਂ ਆਪ ਤੇ ਮੈਂ ਮੰਨ ਗਿਆ ਤੁਹਾਡੀ ਗੱਲ ਵੀ ਤੁਸੀਂ ਸਿੰਪਲ ਜੇ ਘਰ 'ਚ ਰਹਿ ਰਹੇ ਹੋ, ਮਨੀਸ਼ ਸਿਸੋਦੀਆ ਸਾਹਿਬ ਸਵੈਟਰ ਪਾ ਕੇ ਤੁਸੀਂ ਘੁੰਮ ਰਹੇ ਹੋ, ਸਾਰਾ ਠੀਕ ਹੈ। ਬਟ ਜੇ ਲਿਆ, ਆਈ ਐਮ ਨੋਟ ਸ਼ਿਓਰ ਰਾਈਟ ਨਾਓ, ਮੈਂ ਜੱਜ ਨਹੀਂ ਬਣਨਾ ਚਾਹੁੰਦਾ, ਪਰ ਜੇ ਪਾਰਟੀ ਦੇ ਨਾਮ ਤੇ ਵੀ ਤੁਸੀਂ ਕੋਈ ਪੈਸਾ ਲੈ ਲਿਆ ਕਿਸੇ ਤੋਂ, ਉਹ ਫਿਰ ਦਿੱਕਤਾਂ ਪੇਸ਼ ਕਰੇਗਾ ਤੁਹਾਨੂੰ ਕਿਤੇ ਨਾ ਕਿਤੇ। ਸੋ ਮੇਕ ਸ਼ਿਓਰ ਕਿ ਤੁਸੀਂ ਪੈਸੇ ਨਹੀਂ ਕਿਸੇ ਤੋਂ ਲੈਣੇ, ਤੇ ਜੇ ਉਹ ਕਰਪਸ਼ਨ ਫਰੀ ਰਹਿਣ ਔਰ ਵਧੀਆ ਇਮਾਨਦਾਰੀ ਨਾਲ ਕੰਮ ਕਰਨ, ਤੇ ਇੱਕ ਦਿਨ ਦੇਸ਼ ਦੇ ਵਿੱਚ ਕਾਂਗਰਸ ਦਾ ਜੇ ਕੋਈ ਅਲਟਰਨੇਟ ਬਣ ਸਕਦਾ ਹੈ, ਉਹ ਕੇਜਰੀਵਾਲ ਸਾਹਿਬ ਬਣ ਸਕਦੇ ਨੇ, ਉਹਨਾਂ ਦੇ ਅੰਦਰ ਪੋਟੈਂਸ਼ੀਅਲ ਵੀ ਹੈ, ਸਾਰਾ ਕੁਛ ਹੈ। ਸੋ ਜੇ ਹਾਲਾਂਕਿ ਉਹ ਫਿਰ ਮੈਂ ਗੱਲ ਜੇ ਵਾਲੀ ਹੋ ਜਾਣੀ ਹੈ, ਜੇ ਉਹ ਕਰਪਸ਼ਨ ਨਹੀਂ ਬਿਲਕੁਲ ਨਾ ਕਰਨ, 0 ਕਰਪਸ਼ਨ ਔਰ ਹਿੰਮਤ ਦੇ ਨਾਲ ਲੱਗੇ ਰਹਿਣ 15-20 ਸਾਲ ਨੂੰ, ਨੈਸ਼ਨਲ ਪਾਰਟੀ ਦਾ ਸਟੇਟਸ ਤਾਂ ਮਿਲੀ ਗਿਆ ਉਹਨਾਂ ਨੂੰ, ਇੰਨੀ ਤੇਜ਼ੀ ਨਾਲ ਕਿਸੇ ਨੂੰ ਮਿਲਿਆ, ਦੁਨੀਆਂ 'ਚ ਨਹੀਂ ਮਿਲਿਆ ਇੰਨੀ ਤੇਜ਼ੀ ਨਾਲ, ਦੁਨੀਆਂ ਦੀ ਫਾਸਟੈਸਟ ਗਰੋਇੰਗ ਪਾਰਟੀ ਹੈ, ਮਤਲਬ 2 ਸਟੇਟ 'ਚ ਸਰਕਾਰ ਬਣਾ ਲਈ ਹੈ, ਰਾਜ ਸਭਾ 'ਚ ਮੈਂਬਰ ਨੇ, ਲੋਕ ਸਭਾ 'ਚ ਵੀ ਚਾਹੇ ਇੱਕ ਹੈ, ਲੋਕ ਸਭਾ 'ਚ ਵੀ ਮੈਂਬਰ ਚਲਾ ਗਿਆ ਉਹਨਾਂ ਦਾ ਰਿੰਕੂ, ਠੀਕ ਹੈ। ਸੋ ਬਹੁਤ ਤੇਜ਼ੀ ਨਾਲ ਗਰੋ ਕਰ ਰਹੀ ਹੈ ਨੈਸ਼ਨਲ ਪਾਰਟੀ ਸਟੇਟਸ, ਮੈਨੂੰ ਯਾਦ ਨਹੀਂ ਕਿ ਇੰਡੀਆ ਦੀ ਪੋਲੀਟੀਕਲ ਹਿਸਟਰੀ 'ਚ ਕਿਸੇ ਨੂੰ ਇੰਨੀ ਤੇਜ਼ੀ ਨਾਲ ਮਿਲਿਆ ਹੋਵੇ। ਅਗਲੇ 10-15 ਸਾਲ ਦੇ ਵਿੱਚ ਨੈਸ਼ਨਲ ਲੈਵਲ 'ਤੇ ਬਹੁਤ ਸਟਰੋਂਗ ਪਾਰਟੀ ਹੋ ਸਕਦੀ ਹੈ, ਉਹਦੇ ਲਈ ਕੰਮ ਕਰਨਾ ਪਏਗਾ, ਮਿਹਨਤ ਕਰਨੀ ਪਏਗੀ। ਇੱਕ ਕੇਜਰੀਵਾਲ ਸਾਹਿਬ ਵੀ ਬਚਣ, ਬਿਆਨਬਾਜ਼ੀ ਬੜੀ ਲੰਬੀ ਚੌੜੀ ਦਾਗ ਦਿੰਦੇ ਆ, ਔਰ ਬਾਕੀ ਰਵਾਇਤੀ ਪਾਰਟੀਆਂ ਵਾਲੇ ਜਿਨ੍ਹਾਂ ਨੂੰ ਤੁਸੀਂ ਕੁਸ਼ਚਨ ਕਰਦੇ ਸੀ। ਇੱਕ ਚੀਜ਼ ਮੈਂ ਹੋਰ ਕਹਾਂਗਾ, ਉਹ ਮੰਨਣੀ ਤਾਂ ਹੈ ਨਹੀਂ ਇਹਨਾਂ ਨੇ, ਬਟ ਜੇ ਹੁਣ ਤੁਸੀਂ ਸਵਾਲ ਪੁੱਛਿਆ ਤਾਂ ਮੈਂ ਜ਼ਰੂਰ ਕਹਾਂਗਾ ਕਿ ਅਲਾਇੰਸ ਨਾ ਕਰਨ ਕਿਸੇ ਦੇ ਨਾਲ, ਨੋ। ਫਿਰ ਕੱਲ੍ਹ ਨੂੰ ਫਿਰ ਤੁਹਾਡੇ ਤਾਂ ਬਾਕੀ 'ਚ ਕੀ ਫਰਕ ਰਹਿ ਗਿਆ, ਤੁਹਾਡੇ ਚਾਹੇ ਸਾਰੇ ਬੰਦੇ ਅੰਦਰ ਕਰ ਦੇਣ, ਲੜਾਈ ਔਖੀ ਆ ਲੜਨੀ, ਲੜਾਈ ਬਹੁਤ ਔਖੀ ਹੈ ਲੜਨੀ। ਸਰ ਮੈਂ ਕੱਲ ਮੀਡੀਆ ਦੀ ਗੱਲ ਕਰ ਰਿਹਾ ਸੀ, ਸਾਡੇ ਲਈ ਇੱਥੇ ਮੀਡੀਆ ਦੇ ਵਿੱਚ ਅੱਜ ਸਰਵਾਈਵਲ ਨਹੀਂ ਹੈ, ਮੀਡੀਆ ਦੇ ਵਿੱਚ ਵੀ ਅਲਾਇੰਸ ਬਣਾ ਕੇ ਸਰਵਾਈਵਲ ਹੈ ਇੱਥੇ ਸਾਡੇ ਮੀਡੀਆ ਦੇ ਵਿੱਚ ਵੀ, ਬਟ ਸਾਨੂੰ ਪਤਾ ਵੀ ਸਾਨੂੰ ਵੀ ਲੜਾਈ ਲੜਨੀ ਪੈਂਦੀ ਹੈ, ਬਹੁਤ ਦਿੱਕਤ ਹੈ ਸਾਡੇ ਵਾਸਤੇ, ਬਹੁਤ ਚੈਲੇਂਜ ਹੈ। ਬਟ ਜਦੋਂ ਤੁਸੀਂ ਹੁਣ ਆਪ ਮੈਂ ਤਾਂ ਨਾਮ ਲੈ ਕੇ ਗੱਲ ਕਰ ਰਿਹਾ, ਟੋਰੋਂਟੋ ਸਟਾਰ ਦੇ ਐਡੀਟੋਰੀਅਲ ਬੋਰਡ ਨੇ ਇੰਡੋਰਸ ਕਰ ਲਿਆ ਬੋਨੀ ਕ੍ਰੋਮਬੀ ਜੀ ਨੂੰ, ਕਮਾਲ ਹੋ ਗਈ। ਹਾਊ ਕੈਨ ਦਾ ਐਡੀਟੋਰੀਅਲ ਬੋਰਡ ਇੰਡੋਰਸ? ਅੱਗੇ ਤਾਂ ਇਹ ਗੱਲ ਹੁੰਦੀ ਸੀ ਨਾ ਜੀ, ਮਾਲਕ ਇੰਡੋਰਸ ਕਰ ਲਿਆ ਕਰਦੇ ਸੀਗੇ, ਅੱਗੇ ਤੇ ਹੁੰਦਾ ਸੀ, ਖਬਰ ਆਉਂਦੀ ਸੀ ਟੋਰੋਂਟੋ ਸਟਾਰ ਨੇ ਲਿਬਰਲ ਪਾਰਟੀ ਨੂੰ ਕਰ ਲਿਆ ਜਾਂ ਗਲੋਬਲ ਮੇਲ ਨੇ NDP ਨੂੰ ਕਰ ਲਿਆ, ਅੱਗੇ ਤਾਂ ਇੱਦਾਂ ਖਬਰ ਹੁੰਦੀ ਸੀ। ਮੈਂ ਇਹਨਾਂ ਨੂੰ ਪੁੱਛਦਾ ਹੁੰਦਾ ਸੀ ਇਹ ਕਿਹੜਾ ਕੰਮ ਹੋਇਆ ਕਿ ਟੋਰੋਂਟੋ ਸਟਾਰ ਨੇ ਜੀ, ਤੁਸੀਂ 3 ਸਭ ਤੋਂ ਬੜੇ ਮੀਡੀਆ ਅਦਾਰੇ ਹੋ ਕੈਨੇਡਾ ਦੇ, ਜਿਹਨਾਂ ਨੂੰ ਅਸੀਂ ਸੋ ਕਾਲਡ ਮੇਨ ਸਟ੍ਰੀਮ ਕਹਿੰਦੇ ਜੀ, ਮੇਨ ਸਟ੍ਰੀਮ ਮੀਡੀਆ, ਤੁਸੀਂ ਮਤਲਬ ਕਿ ਗਲੋਬਲ ਮੇਲ ਨੇ ਜੀ NDP ਨੂੰ ਕਰ ਲਿਆ, ਅੱਛਾ ਜੀ, ਇਹਨੇ ਜੀ ਕੰਜ਼ਰਵੇਟਿਵ ਨੂੰ ਕਰ ਲਿਆ ਨੈਸ਼ਨਲ ਪੋਸਟ ਨੇ, ਠੀਕ ਹੈ, ਤੇ ਤੁਸੀਂ ਜੀ ਲਿਬਰਲ ਨੂੰ ਕਰ ਲਿਆ। ਉਹ ਕਹਿੰਦੇ ਸੀ ਜਿਹੜੇ ਪੱਤਰਕਾਰ ਨੇ ਜੀ, ਉਹ ਐਡੀਟੋਰੀਅਲ ਪਾਲਿਸੀ ਸਾਡੀ ਇੰਡੀਪੈਂਡੈਂਟ ਹੈ, ਐਡੀਟੋਰੀਅਲ ਦੇ ਵਿੱਚ ਕੋਈ ਨਹੀਂ ਆਉਂਦਾ, ਸਾਡੇ ਕੰਟੈਂਟ 'ਚ ਨਹੀਂ ਜੀ ਕੋਈ ਦਖਲ ਅੰਦਾਜ਼ੀ, ਉਹ ਤਾਂ ਮਾਲਕਾਂ ਨੇ ਕਰ ਲਿਆ। ਐਡੀਟੋਰੀਅਲ ਬੋਰਡ, ਮੈਂ ਚ ਪੜ੍ਹ ਰਿਹਾ ਸੀ ਕੀ ਲਿਖਿਆ ਐਡੀਟੋਰੀਅਲ ਬੋਰਡ ਨੇ, ਵੀ ਤੁਸੀਂ ਟੋਰੋਂਟੋ ਸਟਾਰ ਨੇ ਓਨਟੇਰੀਓ ਲਿਬਰਲ ਪਾਰਟੀ ਦੀ ਲੀਡਰਸ਼ਿਪ ਲਈ ਜੀ ਇਹਨਾਂ ਨੂੰ ਇੰਡੋਰਸ ਕਰ ਲਿਆ। ਕਮਾਲ ਹੋ ਗਈ ਤੁਹਾਡੀ, ਇਹ ਮੀਡੀਆ ਚੱਲ ਰਿਹਾ ਤਾਂ ਮੇਰਾ ਤਾਂ ਸਵਾਲ ਹੈ ਜੀ ਬੜਾ ਵੱਡਾ ਇਸ 'ਤੇ ਵੀ ਇਹ ਕਿੱਦਾਂ ਕਰ ਰਹੇ ਹੋ। ਸੋ ਉਹੀ ਚੀਜ਼ ਆ ਵੀ ਜੇ ਕੇਜਰੀਵਾਲ ਸਾਹਿਬ ਅੱਜ ਆਪਣੀ ਬਚਾਅ ਵਾਸਤੇ ਅਲਾਇੰਸ ਬਣਾ ਰਹੇ ਨੇ ਤੇ ਫਿਰ ਉਹਨਾਂ ਦਾ ਬਚਾਵ ਹੋ ਤੇ ਜਾਏਗਾ ਪਾਰਟੀ ਦਾ, ਬਟ ਫਿਰ ਉਹ ਲੋਕਾਂ ਦਾ ਫਿਰ ਸਵਾਲ ਹੋਏਗਾ ਤੁਸੀਂ ਲਾਲੂ ਪ੍ਰਸਾਦ ਯਾਦਵ ਦੇ ਨਾਲ ਟੇਬਲ 'ਤੇ ਬੈਠੋਗੇ, ਲਾਲੂ ਪ੍ਰਸਾਦ ਯਾਦਵ ਨਾਲ ਤੁਸੀਂ ਟੇਬਲ 'ਤੇ ਬੈਠੋਗੇ, ਅਲਾਇੰਸ ਬਣਾਓਗੇ, ਲਾਲੂ ਪ੍ਰਸਾਦ ਯਾਦਵ ਨਾਲ ਸਰਕਾਰ ਬਣਾਓਗੇ ਤੁਸੀਂ। ਤੁਸੀਂ ਜਿਸ ਮੁਲਾਇਮ ਸਿੰਘ ਹੋਣਾ ਨੂੰ ਸਮਾਜਵਾਦੀ ਪਾਰਟੀ ਨੂੰ ਕੱਲ੍ਹ ਤੱਕ ਤੁਸੀਂ ਕਹਿੰਦੇ ਰਹੇ ਅਖਿਲੇਸ਼ ਯਾਦਵ ਨੂੰ ਕਿ